ਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਸੁਖ ਮਹਿਲ ਜਾ ਕੇ ਉੱਚ ਦੁਆਰੇ ਤਾਮ ਹੈ ਵਸ ਹੈ ਭਗਤ ਪਿਆਰੇ ਸੁਖ ਮਹਿਲ ਜਾ ਕੇ ਉੱਚ ਦੁਆਰੇ ਤਾਮ ਹੈ ਵਸ ਹੈ ਭਗਤ ਪਿਆਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਪਵਿੱਤਰ ਵਾਕ ਦੇ ਅੰਦਰ ਮੇਰੇ ਪਾਤਸ਼ਾਹ ਨੇ ਗੋਹਜ ਕਥਾ ਦੀ ਗੱਲ ਕੀਤੀ ਹੈ। ਗੋਹਜ ਕਥਾ ਇਹ ਸ਼ਬਦ ਵਰਤਿਆ ਹੈ, ਗੁਪਤ ਕਥਾ, ਛੁਪੀ ਹੋਈ ਕਥਾ, ਪ੍ਰਗਟ ਨਹੀਂ ਹੈ, ਛੁਪੀ ਹੋਈ। ਅਗਰ ਇਹ ਕਥਾ ਗੋਹਜ ਹੈ ਤਾਂ ਇਸਦੇ ਜਿਸ ਅਵਸਥਾ ਦਾ ਜ਼ਿਕਰ ਕੀਤਾ ਹੈ ਉਹ ਵੀ ਗੋਹਜ ਹੈ, ਉਹ ਵੀ ਗੁਪਤ ਹੈ। ਇਹ ਜਿਤਨੀ ਗੁਪਤ ਹੈ ਇਹਨੂੰ ਹੂ ਬਹੂ ਅਤੇ ਉਹੀ ਬਿਆਨ ਕਰੇ ਔਰ ਕਰ ਸਕਦਾ ਹੈ ਜੋ ਉਤਨਾ ਹੀ ਗੁਪਤ ਉਤਨਾ ਹੀ ਗਹਿਰਾਈ 'ਚ ਗਿਆ ਹੋਵੇ। ਪਰ ਮੈਂ ਜੋ ਪੜ੍ਹਿਆ ਜੋ ਸੁਣਿਆ ਉਹ ਤੁਹਾਨੂੰ ਸਰਵਨ ਕਰਾਉਣਾ ਹੈ। ਇਸ ਦੇ 'ਚ ਗੋਹਜ ਕਥਾ ਦਾ ਜ਼ਿਕਰ ਹੈ, ਉੱਚੇ ਮਹਿਲਾਂ ਦਾ ਜ਼ਿਕਰ ਹੈ, ਉੱਚੇ ਦਰਵਾਜ਼ਿਆਂ ਦਾ ਜ਼ਿਕਰ ਹੈ। ਇਸ ਤਰ੍ਹਾਂ ਦੇ ਮਹਿਲ, ਇਸ ਤਰ੍ਹਾਂ ਦੇ ਦਰਵਾਜ਼ੇ ਜਿਨ੍ਹਾਂ 'ਚ ਸਦਾ ਸੁੱਖ ਹੈ, ਸਦੀਵੀ ਆਨੰਦ ਹੈ, ਸਦੀਵੀ ਖੇਡ ਹੈ। ਤਾਂ ਮੈਂ ਅਰਜ਼ ਕਰਾਂ ਇਸ ਤਰ੍ਹਾਂ ਬਾਹਰ 'ਤੇ ਕੋਈ ਮਹਿਲ ਹੈ ਨਹੀਂ, ਇਸ ਤਰ੍ਹਾਂ ਬਾਹਰ 'ਤੇ ਕੋਈ ਘਰ ਦਿਖਾਈ ਨਹੀਂ ਦਿੰਦਾ ਜਿਸ ਵਿੱਚ ਕੇਵਲ ਸੁੱਖ ਹੀ ਸੁੱਖ ਹੋਵੇ ਔਰ ਸਾਰੇ ਵਸਣ ਵਾਲੇ ਆਨੰਦਿਤ ਹੋਵਣ, ਸਾਰੇ ਸੁਖੀ ਹੋਵਣ, ਐਸਾ ਤਾਂ ਨਹੀਂ ਹੈ। ਤਾਂ ਫਿਰ ਉਹ ਮਹਿਲ ਵੀ ਗੋਹਜ ਹੈ, ਉਹ ਦਰਵਾਜ਼ੇ ਵੀ ਗੋਹਜ ਨੇ, ਉਹ ਘਰ ਵੀ ਗੋਹਜ ਹੈ। ਇਸ ਵਾਸਤੇ ਉਹਦੀ ਕਥਾ ਵੀ ਗੁਪਤ ਹੀ ਹੈ, ਗੋਹਜ ਹੈ, ਅਕਥ ਹੈ। ਉਸ ਮਹਿਲ ਦਾ ਜਿਸ ਢੰਗ ਨਾਲ ਮੇਰੇ ਪਾਤਸ਼ਾਹ ਨੇ ਜ਼ਿਕਰ ਕੀਤਾ ਹੈ, ਕੁਛ ਬੁੱਧੀ ਅਨੁਸਾਰ ਮੈਂ ਖੁਲਾਸਾ ਕਰਨਾ ਹੈ। ਐਸਾ ਮਹਿਲ ਪ੍ਰਭੂ ਨੇ ਆਪ ਹੀ ਬਣਾਇਆ, ਮਨੁੱਖ ਨੇ ਨਹੀਂ ਬਣਾਇਆ, ਔਰ ਐਸਾ ਮਹਿਲ ਪਰਮਾਤਮਾ ਆਪ ਹੀ ਬਣਾ ਸਕਦਾ, ਦੂਜਾ ਨਹੀਂ ਬਣਾ ਸਕਦਾ। ਜਿਸ ਦੇ ਦਰਵਾਜ਼ੇ ਬੜੇ ਉੱਚੇ, ਮਹਿਲ ਬਹੁਤ ਉੱਚਾ। ਮੈਂ ਇੱਕ ਦਫ਼ਾ ਫਿਰ ਦੁਹਰਾ ਦਿਆਂ, ਭਾਵੇਂ ਅੱਜ ਸੰਸਾਰ ਵਿੱਚ ਬੜੀਆਂ ਉੱਚੀਆਂ ਉੱਚੀਆਂ ਇਮਾਰਤਾਂ ਹੈਗੀਆਂ ਨੇ, 110 ਮੰਜ਼ਿਲਾ ਇਮਾਰਤ ਕੁਆਲਾਲੰਪੁਰ ਮਲੇਸ਼ੀਆ ਵਿੱਚ ਮੌਜੂਦ ਹੈ, ਦੋ ਨੇ ਸ਼ਿਕਾਗੋ ਵਿੱਚ, ਨਿਊਯਾਰਕ ਵਿੱਚ ਉੱਚੀਆਂ ਉੱਚੀਆਂ ਇਮਾਰਤਾਂ ਮੌਜੂਦ ਨੇ। ਭਾਵੇਂ 110 ਮੰਜ਼ਿਲਾ ਜਿਹੜੀਆਂ ਦੋ ਸਨ ਗਿਰਾ ਦਿੱਤੀਆਂ, ਲੇਕਿਨ ਫਿਰ ਵੀ 100 ਮੰਜ਼ਿਲਾ ਐਮਪਾਇਰ ਬਿਲਡਿੰਗ ਖੜ੍ਹੀ ਹੈ। ਜ਼ਮੀਨ ਦੇ ਉੱਤੇ 100-100 ਮੰਜ਼ਿਲਾ, 110 ਮੰਜ਼ਿਲਾ ਇਮਾਰਤਾਂ ਅੱਜ ਖੜ੍ਹੀਆਂ ਨੇ। ਬੜੇ ਉੱਚੇ ਮਹਿਲ, ਬੜੀਆਂ ਬੁਲੰਦੀਆਂ, ਪਰ ਉਹਨਾਂ ਵਿੱਚ ਰਹਿਣ ਵਾਲੇ ਬੇਜ਼ਾਰ, ਬੇਚੈਨ, ਦੁਖੀ, ਪਰੇਸ਼ਾਨ ਅਤੇ ਚਿੰਤਾ। ਇਸ ਤਰ੍ਹਾਂ ਦੇ ਮਹਿਲ ਦਾ ਜ਼ਿਕਰ ਨਹੀਂ ਹੈ, ਇਸ ਤਰ੍ਹਾਂ ਦੇ ਦਰਵਾਜ਼ਿਆਂ ਦੇ ਵੀ ਜ਼ਿਕਰ ਨਹੀਂ ਹੈ। ਛੋਟੀ ਜਿਹੀ ਇੱਕ ਗਾਥਾ ਤੋਂ ਇਸ ਸ਼ਬਦ ਦੇ ਵਿਚਾਰ ਨੂੰ ਮੈਂ ਅੱਗੇ ਤੋਰਾਂ। ਕਹਿੰਦੇ ਨੇ ਗੌਤਮੀ ਨਾਮ ਦੀ एक औरत गया देच एक लोथा बच्चा सी, 3 साल दा किधरे चलाना कर गया और बेवा औरत सी। वही बच्चा उसका सहारा ते जांदा रहा। सारी रात रोंदी रही, उहदे रोण विच कोई शामिल भी ना होया। लोकी हासियां विच शामिल हो सकते ने, रोने विच नहीं। लोकी सुखां विच शामिल हो सकते ने, दुखां विच नहीं। किसी ने आके दसिया, सारी रात रोंदी रही है, इत्थे महात्मा बुद्ध आए हुए ने, तो उन्हां कोल चली जा। करामाती बंदे ने, सिद्ध पुरुष ने, शायद तेरे बच्चे नू जिंदा कर दें। उम्मीद दी किरण दिखाई दिते, बच्चे नू लेके भज पई। हजार दे करीब भिक्षु नाल आने ने महात्मा बुद्ध दे कदमां विच बच्चा रखिया, जारो जार रोंदे आया। यही बच्चा मेरे जीवन का सहारा है और मेरे कोल कुछ नहीं है। रोई जाए तुसी जिंदा कर दो, तुसी जिंदा कर दो, तुसी कर सकते हो जिंदा। महात्मा बुद्ध कहते ने मैं कर सकदा जिंदा, मैं इसनों जिंदा करांगा, पर एक शर्त दी पूर्ति तू करेंगे। तो गौतमी कह लगी जो तुसी कहो मैं करांगा, जो तुसी कहंदे हो मैं करांगा। मुट्ठी भर चावल तू ऐसे घर तो लिया जिस घर देचों कभी किसी की अर्थी ना निकली हो, मैं इसनों जिंदा करांगा। उन्हां चावलों के छिट्टे मार के इसनों जिंदा कर दें। बड़ी खुशी खुशी भजी होई गई। पहले द्वार ते दस्तक दिते, अख्या मुट्ठी भर चावल। सारियां नूं पता सी इकलौता बच्चा जांदा रहा। कहन लगे मुट्ठी भर की जितने चांदियां देने। गौतमी कहन लगे एक शर्त है, थोड़े घर तों ते कोई अर्थी ते कदे नहीं निकली। घर वालियां ने कहा कईयां दियां निकलियां, कईयां तो एक दूजे घर गई। मुट्ठी भर चावल चाहिए ने, पर शर्त है थोड़े घरों कदी कोई अर्थी ना निकली होवे। लाड़े निकले होवन, लाड़ियां गईयां होवन, अर्थी ना निकली होवे। दूजे घर ने भी हाथ जोड़ के कहा चावल मुट्ठी भर की तू झोली भर के ले जा, पर अर्थियां ते कई निकलिया, कई निकलिया। तीजे घर गई, चौथे घर गई, पंजवें घर गई। इतिहास कहिंदा जैसे सतवें घर गई ते उत्थे भी यही फरियाद ते पुकार की थी। अगले पूरी छज चावलां दी भर के ले आए, मुट्ठी भर क्यों। पर जिहड़ी गल तू कहिंदी है वो इत्थे पूरी नहीं उतरेगी, कई अर्थियां निकल चुके हैं। इतनी जी घटना दे नाल उहदे वगदे हुए हंजू रुक गए, उहदा रोना हासे दे च बदल गया। कह उठी मैं ते ये समझिया सी मेरे घरों मेरे बच्चे दी अर्थी निकली है, ये ते घर घर दे चों अर्थी निकली है। इहदा रोना हासे च बदल गया। ਇਹਦਾ ਦੁੱਖ ਗਿਆਨ ਵਿੱਚ ਬਦਲ ਗਿਆ। ਆਪ ਦੀ ਗਿਆਤ ਲਈ ਅਰਜ਼ ਕਰਾਂ, ਬ੍ਰਹਮ ਗਿਆਨ ਦੁੱਖ ਦੀ ਚੋਟ ਨਾਲ ਮਿਲਦਾ, ਉਂਝ ਨਹੀਂ ਮਿਲਦਾ, ਨਹੀਂ ਮਿਲਦਾ, ਇਸ ਚੱਕਰ 'ਚ ਨਾ ਪੈਣਾ। ਬ੍ਰਹਮ ਦਾ ਗਿਆਨ, ਪਰਮਾਤਮਾ ਦਾ ਗਿਆਨ, ਇਹ ਪਰਮਾਤਮਾ ਦੇ ਚਿੰਤਨ ਨਾਲ ਨਹੀਂ ਮਿਲੇਗਾ, ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਉਂਕਿ ਗਹਿਰਾਈ ਵਿੱਚ ਚਿੰਤਨ ਵੀ ਉਹੀ ਕਰੇਗਾ ਜਿਹਨੇ ਕੋਈ ਦੁੱਖ ਦੀ ਚੋਟ ਖਾਧੀ ਹੈ, ਜਾਂ ਤਾਂ ਸਵੈਮ ਦੁੱਖ ਦੀ ਚੋਟ ਖਾਧੀ ਹੋਵੇ, ਜਾਂ ਜ਼ਖਮੀ ਦੁੱਖਾਂ ਦੇ ਮਾਰੇ ਹੋਏ ਜਗਤ ਦੇ ਲੋਕ ਦਿਖਾਈ ਦਿੱਤੇ ਹੋਣ। ਇਸ ਤੋਂ ਪਹਿਲੇ ਹਿਰਦੇ ਦੇ ਦੁਆਰ ਨਹੀਂ ਖੁੱਲ੍ਹਦੇ, ਨਹੀਂ ਖੁੱਲ੍ਹਦੇ। ਵਾਪਸ ਆਈ ਮਹਾਤਮਾ ਬੁੱਧ ਕਹਿੰਦੇ, ਲਿਆਈਏ ਚਾਵਲ ਦੇ ਦਾਣੇ। ਕਹਿਣ ਲੱਗੀ, ਚਾਵਲ ਦੇ ਦਾਣੇ ਤੇ ਨਹੀਂ, ਉਹ ਤੇ ਕੁਛ ਵੀ ਨਹੀਂ, ਬੜਾ ਕੁਛ ਲੈ ਕੇ ਆਈ ਆ, ਬੜਾ ਕੁਛ ਲੈ ਕੇ ਆਈ ਆ। ਕੀ ਲੈ ਕੇ ਆ? ਜੋ ਤੁਸੀਂ ਸਮਝਾਉਣਾ ਚਾਹੁੰਦੇ ਸੀ ਮੈਂ ਸਮਝ ਗਿਆ, ਮੈਂ ਸਮਝ ਗਿਆ। ਜੋ ਤੁਸੀਂ ਦੱਸਣਾ ਚਾਹੁੰਦੇ ਸੀ ਮੈਂ ਸਮਝ ਗਿਆ। ਜੋ ਤੁਸੀਂ ਮੇਰੀ ਝੋਲੀ 'ਚ ਪਾਉਣਾ ਚਾਹੁੰਦੇ ਸੀ ਮੈਂ ਸਮਝ ਗਈ। ਤੁਸੀਂ ਮੇਰੀ ਝੋਲੀ 'ਚ ਐਸਾ ਗਿਆਨ ਦਾ ਪੁੱਤਰ ਪਾਇਆ ਹੈ, ਨਾ ਉਹ ਮਰੇਗਾ ਅਤੇ ਨਾ ਮੈਨੂੰ ਮਰਨ ਦੇਵੇਗਾ, ਮੈਨੂੰ ਵੀ ਸਦੀਵੀ ਜ਼ਿੰਦਗੀ ਦੇਵੇਗਾ, ਆਪ ਵੀ ਸਦੀਵੀ ਜੀਵੇਗਾ, ਐਸਾ ਉਸਨੇ ਕਿਹਾ। ਤਾਂ ਇਹ ਗੋਝ ਕਥਾ ਹੈ, ਇਹ ਪੜ੍ਹਨ ਨਾਲ ਨਹੀਂ ਆਉਂਦੀ, ਚੋਟ ਖਾਣ ਨਾਲ ਆਉਂਦੀ। ਇਸ ਨੂੰ ਉਸਤਾਦ ਜ਼ੌਕ ਇੰਜ ਬਿਆਨ ਕਰਦਾ, ਜ਼ਖਮ ਜਬ ਵੀ ਕੋਈ ਜ਼ਿਹਨੋ ਦਿਲ ਪੇ ਲਗਾ, ਜਦ ਵੀ ਮੇਰੇ ਦਿਲ 'ਤੇ ਕੋਈ ਚੋਟ ਲੱਗੀ ਹੈ, ਅਤੇ ਚੋਟ 'ਤੇ ਦੁੱਖ ਦੀ ਆਉਂਦੀ ਹੈ, ਜ਼ਖਮੀ ਵੀ ਦੁਖੀ ਕਰਦਾ। ਜ਼ਖਮ ਜਬ ਵੀ ਕੋਈ ਜ਼ਿਹਨੋ ਦਿਲ ਪੇ ਲਗਾ, ਜ਼ਿੰਦਗੀ ਕੀ ਤਰਫ ਇੱਕ ਦਰੀਚਾ ਖੁੱਲ੍ਹਾ, ਕੋਈ ਨਵਾਂ ਦਰਵਾਜ਼ਾ ਖੁੱਲ੍ਹੇ, ਜੀਵਨ ਦੇ 'ਚ ਕੋਈ ਨਵੇਂ ਦੁਆਰ ਖੁੱਲ੍ਹੇ ਨੇ ਜੋ ਬੰਦ ਸਨ। ਉਸ ਬੰਦ ਦੁਆਰ ਨੂੰ ਉਸ ਦੁੱਖ ਦੀ ਚੋਟ ਨੇ ਖੋਲ੍ਹਿਆ। ਜ਼ਖਮ ਜਬ ਵੀ ਕੋਈ ਜ਼ਿਹਨੋ ਦਿਲ ਪੇ ਲਗਾ, ਮੈਂ ਅਰਜ਼ ਕਰਾਂ, ਕੋਈ ਕਿਸੇ ਦੇ ਸਮਝਾਇਆ ਨਹੀਂ ਸਮਝਦਾ, ਮੇਰਾ ਆਪਣਾ ਤਜਰਬਾ ਹੈ, ਹੋ ਸਕਦਾ ਗਲਤ ਹੋਵੇ, ਕਿਸੇ ਦੇ ਉਪਦੇਸ਼ ਨਾਲ ਕੋਈ ਨਹੀਂ ਠੀਕ ਹੁੰਦਾ, ਕਿਸੇ ਦੇ ਅਨੁਭਵ ਨਾਲ ਕੋਈ ਨਹੀਂ ਸਿੱਖਦਾ, ਆਪਣੇ ਹੀ ਅਨੁਭਵ ਨਾਲ ਸਿੱਖਦਾ ਹੈ। ਅਤੇ ਆਪਣਾ ਅਨੁਭਵ ਦਾ ਦਰਵਾਜ਼ਾ ਉਸ ਦਿਨ ਖੁੱਲ੍ਹਦਾ ਹੈ ਜਿਸ ਦਿਨ ਕੋਈ ਬਹੁਤ ਵੱਡੀ ਚੋਟ ਲੱਗਦੀ, ਕੁਝ ਨਹੀਂ ਖੁੱਲ੍ਹਦਾ। ਜ਼ਖਮ ਜਬ ਵੀ ਕੋਈ ਜ਼ਿਹਨੋ ਦਿਲ ਪੇ ਲਗਾ, ਜ਼ਿੰਦਗੀ ਕੀ ਤਰਫ ਇੱਕ ਦਰੀਚਾ ਖੁੱਲ੍ਹਾ, ਹਮ ਵੀ ਗੋਇਆ ਕਿਸੀ ਸਾਜ਼ ਕੇ ਤਾਰ ਹੈਂ, ਚੋਟ ਖਾਤੇ ਰਹੇ ਗੁਨਗੁਨਾਤੇ ਰਹੇ। ਜ਼ਰਬ ਨਾ ਪੁਚਾਓ ਤੇ ਤਬਲੇ ਵਿੱਚੋਂ ਬੋਲ ਨਹੀਂ ਨਿਕਲਦੇ, ਜ਼ਰਬ ਨਾ ਪੁਚਾਓ, ਨਾ ਰਬਾਬ ਬੋਲਦੀ ਹੈ ਨਾ ਸਿਤਾਰ ਬੋਲਦੀ ਹੈ। ਜੇ ਸਾਜ਼ ਦੇ 'ਚੋਂ ਵੀ ਆਵਾਜ਼ ਕੱਢਣੀ ਹੋਵੇ ਤਾਂ ਚੋਟ ਪਹੁੰਚਾਉਣੀ ਪੈਂਦੀ ਹੈ। ਜੀਵਨ ਦੇ ਸਾਜ਼ ਦੇ 'ਚੋਂ ਵੀ ਵਾਹਿਗੁਰੂ ਅੰਦਰੋਂ ਉਦੋਂ ਹੀ ਨਿਕਲਦਾ ਹੈ ਜਦ ਕਿਧਰੇ ਬਹੁਤ ਗਹਿਰੀ ਚੋਟ ਲੱਗਦੀ ਹੈ। ਉਂਝ ਨਹੀਂ, ਉਂਝ ਨਹੀਂ। ਜੇ ਉਂਝ ਵਾਹਿਗੁਰੂ ਵਾਹਿਗੁਰੂ ਕਰਦੇ ਪਏ ਨੇ, ਇਹ ਬੇਸੁਰਾ ਵਾਜਾ ਵਜਾ ਰਹੇ ਨੇ, ਬੇਸੁਰੇ ਸਾਰੇ ਹੀ ਵਜਾ ਸਕਦੇ ਨੇ। ਬੇਸੁਰਾ ਤਬਲਾ ਵਜਾਉਣਾ ਹੋਵੇ ਨਾ, ਦੋਵੇਂ ਹੱਥ ਖੜਕਾਈ ਜਾ, ਐਵੇਂ ਡੱਬ ਡੱਬ ਕਰੀ ਜਾ, ਪਰ ਤਾਲ ਦੇ 'ਚ ਵਜਾਉਣਾ ਹੈ ਤਾਂ ਵਿੱਦਿਆ ਚਾਹੀਦੀ ਹੈ, ਗਿਆਨ ਚਾਹੀਦਾ ਹੈ। ਬੇਸੁਰੀ ਸਿਤਾਰ ਕੋਈ ਵਜਾ ਸਕਦਾ ਹੈ, ਬੇਸੁਰਾ ਹਾਰਮੀਅਨ ਕੋਈ ਵੀ ਵਜਾ ਸਕਦਾ ਹੈ। ਇਹ ਬੇਸੁਰੇ ਲੋਕ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਨੇ, ਕਰੀ ਜਾਂਦੇ ਨੇ, ਸਾਰੇ ਹੀ ਕਰ ਸਕਦੇ ਨੇ, ਸਭ ਕਰਦੇ ਨੇ। ਕਦੀ ਕਦਾਈ ਕਿਸੇ ਦੇ ਅੰਦਰੋਂ ਵਾਹਿਗੁਰੂ ਨਿਕਲਦਾ ਹੈ, ਸੁਰ ਦੇ 'ਚ ਨਿਕਲਦਾ ਹੈ, ਔਰ ਸੁਰ ਦੇ 'ਚ ਉਦੋਂ ਨਿਕਲਦਾ ਜਦ ਕਦੇ ਚੋਟ ਲੱਗੀ ਆਉਂਦੀ ਹੈ ਗਹਿਰੀ। زخم جب بھی کوئی ذہن و دل پہ لگا، زندگی کی طرف ایک دریچہ کھلا، ہم بھی گویا کسی ساز کے تار ہیں، چوٹ کھاتے رہے گنگناتے رہے۔ تو ایک گہرائی دیچ، ایک گوج دیچ جو شبد دی دھن اتپن ہوندی ہے، یہ بنا چوٹ کھا دیا نہیں۔ اس واسطے جگت دے رہبری دھن گرو نانک دیو جی مہاراج وقت دے اوتاری پرش کہندے نے، دکھ نو کروپی نہ سمجھنا، دکھ نو کدھرے ایسا نہ سمجھ لینا، پربھو دی طرفوں سزا ہے، سزا نہیں دیندا، بڑا دیالو ہے کس طرح سزا دے وے گا۔ سزا تے وہ دے سکدا جدا ہردا کٹھور ہوے، قانون بڑا کٹھور ہوندا ہے، راجنیتی بڑی کٹھور ہوندی ہے۔ صوبہ سرہند دے نواب نو جدو دی بیگم کہندی ہے، انہاں بچیاں تے ترس کھاؤ، چھوٹے نے، معصوم نے، یہ جو حکم دیتا گیا دیواراں چ چن دو، واپس لو، واپس ترس کھاؤ۔ پتہ ہے اس وقت دے نواب نے کی آکھیا، ترس نال حکومتاں نہیں چلدیاں، رحم نال راجنیتی نہیں چلدی۔ راجنیتی رحم تے کھڑی نہیں ہے، راجنیتی ترس تے نہیں کھڑی، قانون ترس تے نہیں کھڑا، قانون تے صرف دیکھدا ہے حالات، حالات کی بانے نال اوہی جڑیا رہ سکدا ہے جو بانی نال جڑے، دوجا نہیں جڑیا، دوجے دا شاید بانا بھی پکھنڈ ہوے گا۔ پنتھ نال اوہی جڑیا رہ سکدا ہے جو دلوں گرو گرنتھ نال جڑیا رہے۔ جو گرو گرنتھ نال جڑیا ہویا نہیں، وہ پنتھ نال نہیں جڑیا، وہ کدھرے بھی دھوکہ دے جائے گا۔ جو بانی نال نہیں جڑیا وہ دے لئی بانا بوجھ ہے، بانی نال تے جڑیا نہیں، بانا پہنا دئیے، زبردستی امرت چکا دئیے، دوجے دن نائی کول بیٹھا ہوے گا، ٹھیکے تے بیٹھا ہوے گا، الٹا امرت دی توہین ہوے گی، سدگر دی دین دی بے ادبی ہوے گی۔ اس نو پہلے بانی دا بودھ کرائیے، بانی دی سمجھ کرائیے، بانی کس دنیا دی گل کر دی ہے، تاکہ اس دا ہردا تیار ہو جائے۔ ایویں تے سدگراں نے امرت نہیں چھکایا سی، آکھیا سر دیو، سر دین دا مطلب اینا ہی سی، اسی اپنے وچار ارپن کر دیتے نے، گرو تیرے وچار سانو قبول نے، پروان، بنا پرکھیا تو تے نہیں چھکایا سی، جنے کھنے نو کئی نے تے کہا سی 13 لاکھ نو چھکا دیتا ہے، کچھ کہن لگے اسی 17 لاکھ نو چھکا دیتا ہے، ادھا پنجاب پتت ہو گیا، پتہ نہیں 13 لاکھ کتنے چکائے نے انہوں نے، تے 17 لاکھ نو کتنے چکایا ہے۔ میں کہ میں اس وچ وشواس نہیں رکھدا، جو بانی نال جڑ جائے گا وہ تڑپ تڑپ کے امرت دی انج منگ کرے گا جی میں پیاسا پانی دی منگ کر۔ جو گرو گرنتھ نال جڑ جائے گا کسی قیمت تے بھی پنتھ نالوں ٹوٹے گا نہیں۔ اپنی اپنی وچار دھارا ہے، پوری کوشش ہوگی منکھتا نو گرو گرنتھ صاحب نال جوڑیے، بانی نال جوڑیے، پر ساری دی ساری بانی گوج کتھا ہے، گوج کتھا ہے، باہر دی کتھا نہیں ہے، اندر دی کتھا ہے۔ جس اندر دی ایک کتھا ہے، میں چاہنا پہلے تسی 2-4 پنگتیاں دے ارتھ سن لو، پھر اس گوج کتھا نو میں تچھ بدھی انسار جو میں پڑھے ہے میں پھر عرض کراں۔ میں گرو گرنتھ صاحب دی حضوری چ یہ عرض کر رہا ہوں، میری اس طرح دی کوئی اوستھا نہیں ہے، اور مینو اس طرح دی اوستھا دا کوئی پورن طور تے انبھو نہیں، پر میں پڑھے ہے، پر ایسی اوستھاواں چ کوئی پہنچے ہوئے میں دیکھے، میں دیکھے، ایسی اوستھاواں وچ جین والے میں دیکھے نے۔ شاید کل ہی اور پرسوں 2-3 دن एक सज्जन मेरे को लगातार आया, ज्ञानी जी जिदे को दिव दृष्टि होवे मैं ओदे दीदार करना चाहना। पहले दिन ते मैं उसनु टलाया सी, दूजे दिन फिर आया, कल फिर आया। मैं कह एक दलील मैं संगत च देना होना वो थोड़े सामने भी रखा। एक बच्चे नु की पता जवानी की आउंदी है, जवानी दी उमंग की आउंदी है, जवान दे जज्बात की आउंदे ने, जवान दी वाशना की आउंदी है। एक मासूम बच्चे नु की पता, हाँ जवान बन के ही पता चलेगा जवानी किसनु कहंदे ने। भावें उसका प्यो सामने जवान है, उसके भरा जवान ने, इस बच्चे नु जवानी का कोई इलम नहीं, कोई इलम नहीं। जवान होके ही जवानी का पता चलता है। तो एक जवान नु की पता बुढ़ेपा की आता है, बुढ़ेपे की कमजोरी की है, बुढ़ेपे की मजबूरी की है, पर बुढ़ेपे की महानता की है, बुढ़ेपे की खासियत की है, इस जवान नु की पता बुढ़े होके ही पता चलता है बुढ़ेपा की है। भावें बुढ़ा उसका सामने प्यो होवे, मां है, लोकी ने देखता है बुढ़िया नु, पर बुढ़ेपा की है ये बुढ़े होके ही पता चलेगा बुढ़ेपा की है। और एक बुढ़े नु की पता है मौत की आती है, भावें मुरदे उसने सैकड़े देखे हो, भावें सैकड़े दफा शमशान घाट ते गया होवे, भावें सैकड़े मुरदिया नु उसने इशनान कराया होवे, एक बुढ़े नु की पता है मौत की आती है, मर के ही पता चलता है मौत की आती है। तो मैं उस मित्र नु कहा संत बन के ही पता चलता है संत के नु कहंदे। कल एक माता मैनू कहन लगी, गए सी एक संत को, और मेरी नूह दे सारे गहने उतरवा लए, हार उतरवा लिया, कहने मैं ते जाके फिर लड़ी ते लेके आई हाँ जबरदस्ती। तो उसने संत ने दलील की दीती, इत्थे जद आईदा है तो जितना गहना पाया होवे इत्थे छोड़ के जाईदा है, जेब विच जितना धन होवे इत्थे ही छोड़ के जाईदा है। ये हुण लुटेरे बैठे ने कि संत बैठे ने? और जिसने सारा गहना उतार दिता दसे पई सारियां दे सामने, मैनू शुगल जी ने बड़ी मुश्किल नाल तोरिया, गले दे चार कहिंदे ने वह भी उतार दिते, चूड़ियां उतार दित्तियां, अंगूठियां उतार दित्तियां, जेब दे च 5200 रुपए सन वह भी दे दिते। फिर संत कहण लगा हुण तैनू ब्रह्म ज्ञान हो जाएगा, जा। इस तरह ब्रह्म ज्ञान मिलता हुंदा है संतां दे कोलों। मैं कतई संत दा निंदक नहीं, मेरा रोम रोम संत दी खोज करदा है, मेरा रोम रोम संत दी तोड़दा, इशनान करन नूं राजी है, और मैं उन्हां दे चरणां दी खाक लोचदा। और संत नहीं ने मैं ऐसा भी नहीं कह रहा, ऐसा भी नहीं कह रहा, पर जना खणा संत नहीं है। ते संत नु किवें पहचानोगे, एक पंक्ति चेते रखना, ए बड़ ऊंचा होवे कोए तिस ऊंचे को जाने सो। ईश्वर नु भी कदों समझोगे, परमात्मा नु कदों समझोगे? पहले जिहड़ा समझना होवेगा वो अनुभव नहीं होवेगा। जिस दिन ईश्वर वर्गे हो जावांगे उदों पता चलेगा लै ईश्वर की है। ते तुसी आखोगे असी ईश्वर वर्गे हो सकदे आ, असी उसदी अंश आ। ते जे सूरज दे च रोशनी है ते किरण दे च क्यों नहीं रोशनी होवेगी? सागर दे च पानी है तो लहर भी ते पानी है, सिर्फ पता नहीं है उसनूं। जिस दिन पता चलता है मैं उसकी लहर हाँ जो निर्वैर है, निर्भय है, समदृष्ट है, प्रेम का सागर है, दया की मूर्ति है, कि जैसे उसके ज्ञान नू गांदा है, गुणा नू गांदा है, ये सुभाव उसनों प्राप्त हो जाता है, ईश्वर का सुभाव उसनों प्राप्त हो जाता है, ਅਤੇ ਜਿਸ ਦਿਨ ਸੁਭਾਅ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ ਫਿਰ ਕਹਿਣਾ ਪੈਂਦਾ ਹਰ ਕਾ ਭਗਤ ਸੋ ਹਰ ਹੀ ਜਿਆ, ਉਹ ਤਾਂ ਹਰੀ ਵਰਗਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ। ਸੰਤ ਨੂੰ ਸੰਤ ਪਹਿਚਾਣੇਗਾ, ਤਾਂ ਮੈਂ ਉਸ ਗੁਰਮੁਖ ਪਿਆਰੇ ਨੂੰ ਕਿਹਾ ਤੂੰ ਸੰਤ ਬਣਨ ਦੀ ਕੋਸ਼ਿਸ਼ ਕਰ, ਫਿਰ ਤੈਨੂੰ ਸਮਝ ਆ ਜਾਏਗੀ ਦੇਵ ਦ੍ਰਿਸ਼ਟੀ ਕਿਹਦੇ ਕੋਲ, ਫਿਰ ਤੈਨੂੰ ਸਮਝ ਆ ਜਾਏਗੀ ਸੰਤ ਕਿਹਦੇ, ਫਿਰ ਤੂੰ ਠੱਗਾਂ ਤੋਂ ਠਗਾਏਗਾ ਨਹੀਂ, ਫਿਰ ਤੂੰ ਸੰਤ ਦਾ ਸਹੀ ਮਿਹਨਤ ਪੁਜਾਰੀ ਬਣ ਜਾਏਗਾ, ਤੂੰ ਸਦਕੇ ਜਾਏਗਾ, ਉਸ ਤੋਂ ਕੁਰਬਾਨ ਜਾਏਗਾ। ਲੇਕਿਨ ਇਸ ਤੋਂ ਪਹਿਲੇ ਤੂੰ ਸਮਝ ਜਾਏ ਕਿਸੇ ਸੰਤ ਨੂੰ, ਮੈਨੂੰ ਉਮੀਦ ਤਾਂ ਨਹੀਂ। ਅੱਧਾ ਪੰਜਾਬ ਤੇ ਮੜੀਆਂ ਦਾ ਪੁਜਾਰੀ ਹੋ ਗਿਆ, ਕਬਰਾਂ ਦਾ ਪੁਜਾਰੀ ਹੋ ਗਿਆ, ਕਿੱਥੇ ਸਮਝ ਹੈ। ਮੈਂ ਫਿਰ ਅਰਜ਼ ਕਰਾਂ, ਜੋ ਬਾਣੀ ਨਾਲ ਨਹੀਂ ਜੁੜਿਆ ਆਪਣੇ ਬਾਣੇ ਨਾਲ, ਗੁਰੂ ਦੇ ਦਿੱਤੇ ਬਾਣੇ ਨਾਲ ਨਹੀਂ ਜੁੜ ਸਕਦਾ, ਜੋ ਗੁਰੂ ਗ੍ਰੰਥ ਨਾਲ ਨਹੀਂ ਜੁੜਿਆ ਪੰਥ ਨਾਲ ਨਹੀਂ ਜੁੜ ਸਕਦਾ, ਅਤੇ ਬਾਣੀ 'ਤੇ ਹੁਣ ਤਰਕ ਕਰਨ ਵਾਲੇ ਬਥੇਰੇ ਜਿਨ੍ਹਾਂ ਨੂੰ ਅਸੀਂ ਬੁੱਧੀਜੀਵੀ ਕਹਿੰਦੇ ਹਾਂ, ਤੂੰ ਕਿਸ ਤਰ੍ਹਾਂ ਬਾਣਾ ਸੁਰੱਖਿਅਤ ਰੱਖੋਗੇ, ਕਿਸ ਤਰ੍ਹਾਂ ਪੰਥ ਨੂੰ ਬਚਾ ਕੇ ਰੱਖੋਗੇ ਜਦ ਬਾਣੀ ਤੋਂ ਹੀ ਟੁੱਟ ਜਾਣਾ ਹੈ, ਅਤੇ ਬਾਣੀ 'ਤੇ ਹੀ ਕਿੰਤੂ ਪਰੰਤੂ। ਖੈਰ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਇਸ ਸ਼ਬਦ ਦੇ 'ਚ ਗੋਹਜ ਕਥਾ ਹੈ, ਗੂੜੀ ਕਥਾ ਹੈ, ਅਤੇ ਮੈਂ ਹੁਣ ਕਬੂਲ ਕਰ ਲਵਾਂ ਉਸ ਗੂੜੀ ਕਥਾ ਦਾ ਮੇਰੇ ਕੋਲ ਅਨੁਭਵ ਨਹੀਂ, ਪਰ ਮੈਂ ਜੋ ਪੜ੍ਹਿਆ ਹੈ ਉਹ ਮੈਂ ਤੁਹਾਡੇ ਸਾਹਮਣੇ ਖੋਲ੍ਹਾਂਗਾ। ਪਹਿਲੇ ਅਖਰੀ ਅਰਥ ਆਪ ਸਰਵਨ ਕਰੋ, ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਗੁਰੂ। ਸੂਹੀ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਗੁਰੂ ਨਾਨਕ ਦਾ ਇਹ ਵਾਕ ਹੈ, ਜਿਸ ਘਰ ਦੇ ਦੁਆਰ ਵਿੱਚ ਬੜੇ ਉੱਚੇ ਨੇ, ਅਤੇ ਜੋ ਘਰ ਸੁੱਖਾਂ ਦਾ ਘਰ ਹੈ, ਜੋ ਮਹਿਲ ਸੁੱਖਾਂ ਦਾ ਘਰ ਹੈ, ਸੁੱਖ ਮਹਿਲ ਜਾਂ ਕੇ ਊਚ ਦੁਆਰੇ। ਹਾਂਜੀ, ਉਸ ਮਹਿਲ ਦੇ 'ਚ ਵਸਦੇ ਨੇ ਭਗਤ ਜਨ, ਉਸ ਮਹਿਲ ਦੇ 'ਚ ਵਸਦੇ ਨੇ ਪ੍ਰਭੂ ਦੇ ਪਿਆਰੇ ਭਗਤ ਜਨ, ਜਿਹੜਾ ਮਹਿਲ ਸੁੱਖਾਂ ਦਾ ਮਹਿਲ ਹੈ, ਜਿਹਦੇ ਦਰਵਾਜ਼ੇ ਬੜੇ ਉੱਚੇ ਨੇ, ਬੜੇ ਉੱਚੇ ਨੇ, ਅਤੇ ਮਹਿਲ ਵੀ ਬੜਾ ਉੱਚਾ ਹੈ, ਬਿਲਡਿੰਗ ਵੀ ਬੜੀ ਉੱਚੀ ਹੈ। ਹਾਂਜੀ, ਇਹ ਜੋ ਸਹਿਜ ਕਥਾ ਹੈ, ਉਸ ਸੂਖ ਮਹਿਲ ਦੀ ਜੋ ਕਥਾ ਹੈ, ਉਸ ਉੱਚੇ ਦੁਆਰ ਦੀ ਜੋ ਕਥਾ ਹੈ, ਅਤਿਅੰਤ ਮਿੱਠੀ ਹੈ, ਬੜੀ ਸਵਾਦਲੀ ਹੈ, ਬੜੀ ਰਸਦਾਇਕ ਹੈ, ਬੜੀ ਗਹਿਰ ਗੰਭੀਰ ਹੈ। ਹਾਂਜੀ, ਇਸ ਕਥਾ ਨੂੰ ਕਿਸੇ ਵਿਰਲੇ ਨੇ ਇਹਨਾਂ ਅੱਖਾਂ ਨਾਲ ਦੇਖਿਆ ਹੋਵੇਗਾ, ਵੀ ਜਿਸ ਦੀ ਗੱਲ ਕੀਤੀ ਜਾ ਰਹੀ ਹੈ, ਕਿਸੇ ਵਿਰਲੇ ਨੇ ਇਹ ਆਨੰਦ ਮਾਣਿਆ ਹੋਵੇਗਾ, ਜਿਸ ਮਹਿਲ ਦੀ ਗੱਲ ਕੀਤੀ ਜਾ ਰਹੀ ਹੈ ਕਿਸੇ ਵਿਰਲੇ ਨੇ ਦੇਖਿਆ, ਜਿਸ ਮਹਿਲ ਦੀ ਗੱਲ ਕੀਤੀ ਜਾ ਰਹੀ ਹੈ ਕਿਸੇ ਵਿਰਲੇ ਦਾ ਵਾਸਾ ਹੋਇਆ, ਜਣੇ ਖਣੇ ਦਾ ਨਹੀਂ, ਜਣੇ ਖਣੇ ਦਾ ਨਹੀਂ, ਹਰ ਇੱਕ ਨਹੀਂ। ਹੁਣ ਇਸ ਸਹਿਜ ਕਥਾ ਦੀ ਭਗਤ ਕਬੀਰ ਨੇ ਜਿਸ ਤਰ੍ਹਾਂ ਵਿਆਖਿਆ ਕੀਤੀ ਹੈ, ਸ਼ਬਦ ਦੀ ਵਿਆਖਿਆ ਸ਼ਬਦ ਕਰਦੇ ਨੇ, ਇੱਥੋਂ ਹੀ ਪ੍ਰਮਾਣਾਂ ਦੇ ਕੀਰਤਨ ਦਾ ਜਨਮ ਦਾਤਾ ਹੋਇਆ, ਜੋ ਹੈ ਜਨਮ ਹੋਇਆ, ਔਰ ਇਹ ਜਨਮ ਦਿੱਤਾ ਸੀ ਭਾਈ ਚਾਂਦ ਨੇ। ਹੁਣ ਤਾਂ ਅਸੀਂ ਬਹੁਤ ਤਸਬੀ ਹੋ ਗਏ ਹਾਂ, ਤੰਗ ਦਿਲ ਹੋ ਗਏ ਹਾਂ, ਦਰਬਾਰ ਸਾਹਿਬ ਦੇ 'ਚ ਭਾਈ ਚਾਂਦ ਕੀਰਤਨ ਕਰਦੇ ਰਹੇ ਨੇ ਮੁਸਲਮਾਨ, ਮੋਤੀ ਰਬਾਬੀ ਕੀਰਤਨ ਕਰਦੇ ਰਹੇ ਨੇ ਮੁਸਲਮਾਨ, ਭਾਈ ਮੁਖਤਿਆਰ ਕੀਰਤਨ ਕਰਦੇ ਰਹੇ ਨੇ ਮੁਸਲਮਾਨ, ਭਾਈ ਲਾਲ ਕੀਰਤਨ ਕਰਦੇ ਰਹੇ ਨੇ ਮੁਸਲਮਾਨ। ਅਸੀਂ ਕਬੂਲ ਕੀਤਾ, ਅਸੀਂ ਸਹਿਣ ਕੀਤਾ, ਦਾਸ ਪਿੱਛੋਂ ਫਰੰਟੀਅਰ ਦੇ ਇਲਾਕੇ 'ਚ ਆਇਆ, ਉੱਥੋਂ ਆਇਆ, ਜਿਸ ਦਿਨ ਭਾਈ ਚਾਂਦ ਸਾਡੇ ਨਗਰ ਪਹੁੰਚਦੇ ਸਨ, ਸਾਰਾ ਨਗਰ ਇਕੱਠਾ ਹੋ ਜਾਂਦਾ ਸੀ, ਮੁਸਲਮਾਨ ਵੀ ਆ ਜਾਂਦੇ ਸਨ। ਜਿੱਥੇ ਭਾਈ ਚਾਂਦ ਪ੍ਰਮਾਣਾਂ ਦਾ ਕੀਰਤਨ ਕਰਦੇ ਸਨ, ਮੁਸਲਮਾਨ ਉਹਨਾਂ ਨੂੰ ਕਹਿੰਦੇ ਸਨ ਫਰੀਦ ਵੀ ਸੁਣਾ ਦੇ ਜ਼ਰਾ, ਪੰਜ ਕਹਿੰਦੇ ਸਨ, ਉਹ ਜ਼ਰਾ ਸਾਨੂੰ ਫਰੀਦ ਨਾਲ ਵੀ ਜੋੜ ਦੇ। ਅਤੇ ਭਾਈ ਚਾਂਦ ਜਦ ਫਰੀਦ ਦੀ ਬਾਣੀ ਨੂੰ ਗਾਇਨ ਕਰਦੇ ਸਨ, ਮੁਸਲਮਾਨ ਚੀਖਾਂ ਮਾਰ ਕੇ ਰੋਣ ਲੱਗ ਪੈਂਦੇ ਸਨ, ਇੰਨਾ ਹਿਰਦਾ ਉਹਨਾਂ ਦਾ ਬੈਰਾਗੀ ਹੋ ਜਾਂਦਾ ਸੀ, ਇਤਨੇ ਬੈਰਾਗ ਦੇ 'ਚ ਭਾਈ ਚਾਂਦ ਕੀਰਤਨ ਕਰਦੇ ਸਨ। ਸਿਰਫ ਭਾਈ ਚਾਂਦ ਉਹਨਾਂ ਦਾ ਨਾਂ ਸੀ। ਸਿਰ 'ਤੇ ਦਸਤਾਰ ਜ਼ਰੂਰ ਸਜਾਉਂਦੇ ਸਨ, ਕੇਸਾਧਾਰੀ ਨਹੀਂ ਸਨ। ਮੈਂ ਲੰਬੇ ਚੌੜੇ ਵਿਵਾਦ ਵਿੱਚ ਨਹੀਂ ਪੈਂਦਾ, ਪਰ ਇਤਨਾ ਮੈਂ ਅਰਜ਼ ਕਰਾਂ, ਸੰਨ 47 ਤੱਕ ਇਹ ਸਾਰੇ ਕੀਰਤਨ ਕਰਦੇ ਸਨ, ਐਸੇ ਹੀ ਦਰਬਾਰ ਸਾਹਿਬ ਵਿੱਚ ਕੀਰਤਨ ਕਰਦੇ ਸਨ, ਸਾਰੇ ਦੇਸ਼ ਵਿੱਚ ਕੀਰਤਨ ਕਰਦੇ ਸਨ, ਔਰ ਅਸੀਂ ਬੜੀ ਸ਼ਰਧਾ ਨਾਲ ਉਹਨਾਂ ਨੂੰ ਸੁਣਦੇ ਸੀ। ਬੜਾ ਆਨੰਦ ਆਉਂਦਾ ਸੀ ਮਰਦਾਨੇ ਦੀ ਅੰਸ। ਲੇਕਿਨ ਸਹਿਜੇ ਸਹਿਜੇ ਅਸੀਂ ਤੰਗ ਹੁੰਦੇ ਗਏ, ਐਲਾਨ ਤਾਂ ਕਰਦੇ ਗਏ, ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਨੇ, ਚਾਰ ਦਰਵਾਜ਼ੇ ਨੇ, ਹਿਰਦੇ ਦਾ ਤਾਂ ਇੱਕ ਵੀ ਖੁੱਲ੍ਹਾ ਨਹੀਂ ਰਹਿਣ ਦਿੱਤਾ, ਸਾਰੇ ਹੀ ਬੰਦ ਕਰ ਦਿੱਤੇ, ਕਿਸੇ ਵਾਸਤੇ ਸਾਈਂ ਕੋਈ ਨਹੀਂ ਰਹੇ, ਹਿਰਦੇ ਦੇ ਬੂਹੇ 'ਤੇ ਬੰਦ ਕਰਕੇ ਰੱਖ ਦਿੱਤੇ, ਹਿਰਦੇ ਦੇ ਦਰਵਾਜ਼ੇ 'ਤੇ ਉਹਨਾਂ ਲਈ ਵੀ ਬੰਦ ਕਰ ਦਿੱਤੇ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਤਾਨ ਬਾਬਾ ਸ੍ਰੀ ਚੰਦ, ਉਹਨਾਂ ਤੋਂ ਉਦਾਸੀਆਂ ਦੀ ਸੰਪਰਦਾ ਚਲੀ, ਧੰਨ ਗੁਰੂ ਗੋਬਿੰਦ ਸਿੰਘ ਜੀ ਤੋਂ ਨਿਰਮਲਿਆਂ ਦੀ ਸੰਪਦਾ ਚਲੀ, ਕਿਸੇ ਹੱਦ ਤੱਕ ਤਾਂ ਅਸੀਂ ਦਰਵਾਜ਼ੇ ਉਹਨਾਂ ਲਈ ਵੀ ਬੰਦ ਕੀਤੇ ਹੋਏ, ਉਹਨਾਂ ਲਈ ਵੀ ਫਰਾਗ ਦਿਲੀ ਨਾ ਰਹੀ, ਉਹਨਾਂ ਲਈ ਵੀ ਖੁੱਲ੍ਹ ਦਿਲੀ ਨਾ ਰਹੀ। ਖੈਰ ਇਹ ਤੇਵੇਂ ਵਿਚਕਾਰ ਟੂਕ ਮਾਤਰ ਜੋ ਹੈ ਗੱਲ ਆ ਗਈ ਹੈ। ਪ੍ਰਮਾਣਾਂ ਦਾ ਕੀਰਤਨ, ਇਸਦੇ ਜਨਮਦਾਤਾ ਭਾਈ ਚਾਂਦ ਨੇ, ਇਸ ਤੋਂ ਪਹਿਲੇ ਪ੍ਰਮਾਣਾਂ ਦਾ ਕੀਰਤਨ ਨਹੀਂ ਆਉਂਦਾ ਸੀ, ਸ਼ਬਦ ਗਾਇਨ ਆਉਂਦੇ ਸਨ। ਲੇਕਿਨ ਜਦ ਉਹ ਪ੍ਰਮਾਣ ਦੇ ਕੇ ਕੀਰਤਨ ਕਰਦੇ ਸਨ, ਸ਼ਬਦ ਦੀ ਵਿਆਖਿਆ ਹੋ ਜਾਂਦੀ ਸੀ, ਕੁਝ ਕਹਿਣ ਦੀ ਲੋੜ ਨਹੀਂ ਆਉਂਦੀ ਸੀ। ਐਸਾ ਭਾਈ ਚਾਂਦ ਦਾ ਢੰਗ ਸੀ, ਭਾਵੇਂ ਅਪਣਾਇਆ ਹੈ ਕੁਛ ਗੁਰੂ ਕੇ ਕੀਰਤਨੀਆਂ ਨੇ ਭਾਈ ਚਾਂਦ ਦੇ ਢੰਗ ਨੂੰ, ਜੋ ਪ੍ਰਮਾਣਾਂ ਦਾ ਕੀਰਤਨ ਸੁਣਦੇ ਹੋ, ਫਿਰ ਵੀ ਉਹ ਗੱਲ ਨਹੀਂ ਜੋ ਭਾਈ ਚਾਂਦ ਦੇ ਸੀ। ਪੂਰੀ ਉਸਦੀ ਸ਼ਰਧਾ ਸੀ, ਪੂਰੀ ਇਕਾਗਰਤਾ ਨਾਲ ਉਹਦਾ ਗਾਇਨ ਸੀ। ਅਤੇ ਮੈਰਜ ਕਰਾਂ ਜਿਸ ਦਿਨ ਪਹੁੰਚਦਾ ਸੀ ਫਰੰਟੀਅਰ ਦੇ ਇਲਾਕੇ 'ਚ, ਲਹਿੰਦੇ ਪੰਜਾਬ ਦੇ ਸ਼ਹਿਰਾਂ 'ਚ ਸਾਰਾ ਸਾਰਾ ਸ਼ਹਿਰ ਇਕੱਠਾ ਹੋ ਜਾਂਦਾ ਸੀ, ਗੁਰਬਾਣੀ ਸੁਣਨੀ ਹੈ ਭਾਈ ਚਾਂਦ ਕੋਲ। ਇਸ ਢੰਗ ਨਾਲ ਗਾਇਨ ਕਰਦਾ ਸੀ, ਜਿੱਥੇ ਖੁਦ ਬਾਣੀ ਨਾਲ ਜੁੜ ਜਾਂਦਾ ਸੀ, ਬਾਕੀਆਂ ਨੂੰ ਵੀ ਜੋੜਦਾ ਸੀ। ਖੈਰ ਮੈਂ ਇੱਕ ਦਫ਼ਾ ਫਿਰ ਅਰਜ਼ ਕਰਾਂ, ਕੋਈ ਵੀ ਧਰਮ ਉਸਦਾ ਵਿਕਾਸ ਰੁਕ ਜਾਂਦਾ ਹੈ ਜਿਨ੍ਹਾਂ ਦੇ ਹਿਰਦੇ ਦੇ ਦੁਆਰ ਤੰਗ ਹੋ ਜਾਂਦੇ ਨੇ, ਛੋਟੇ ਹੋ ਜਾਂਦੇ ਨੇ। ਮਹਿਲ ਇਤਨਾ ਉੱਚਾ ਰੱਬ ਦਾ, ਦਰਵਾਜ਼ੇ ਇਤਨੇ ਉੱਚੇ, ਅਤੇ ਤੂੰ ਤਾਂ ਨਿੱਕੀ ਜਿਹੀਆਂ ਬਾਰੀ ਵੀ ਨਹੀਂ ਲੰਘਣ ਦਿੱਤੀ, ਸ਼ਾਇਦ ਮੱਛਰ ਵੀ ਨਾ ਲੰਘ ਸਕੇ, ਬੰਦਾ ਕਿੱਥੋਂ ਲੰਘੇਗਾ। ਤੂੰ ਤਾਂ ਬੰਦ ਕਰਕੇ ਰੱਖ ਦਿੱਤੇ, ਤੂੰ ਤਾਂ ਦਰਵਾਜ਼ੇ ਬੰਦ ਕਰ ਦਿੱਤੇ। ਸੁਖ ਮਹਿਲ ਜਾ ਕੇ ਉੱਚ ਦੁਆਰੇ, ਹਮੇ ਵਾਸੇ ਭਗਤ ਪਿਆਰੇ। ਇਹ ਜੋ ਸਹਿਜ ਦੀ ਕਥਾ, ਇਸ ਨੂੰ ਖੋਲ੍ਹਦੇ ਨੇ ਭਗਤ ਕਬੀਰ। ਸਾਰੇ ਸ਼ਬਦ ਵਿੱਚ ਸਹਿਜ ਦੀ ਕਥਾ ਹੈ, ਅਤੇ ਸਹਿਜ ਦੀ ਕਥਾ ਨੂੰ ਕਹਿ ਰਹੇ ਨੇ ਗੋਜ ਕਥਾ। ਇਸ ਗੋਜ ਕਥਾ ਨੂੰ ਕਬੀਰ ਇੰਝ ਬਿਆਨ ਕਰਦੇ ਨੇ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜੇ ਜਾਏ ਨਾ ਮੁਕਾਤੀ, ਹਲਕੀ ਲਗੇ ਨਾ ਭਾਰੀ। ਇਹ ਜੋ ਸਹਿਜ ਦੀ ਕਥਾ ਹੈ, ਕਬੀਰ ਕਹਿੰਦੇ ਨੇ ਮੈਂ ਕਿਸੇ ਨਾਲ ਤੁਲਨਾ ਵੀ ਨਹੀਂ ਕਰ ਸਕਦਾ, ਕੰਪੇਅਰ ਨਹੀਂ ਕਰ ਸਕਦਾ, ਤੁਲਨਾਤਮਕ ਢੰਗ ਨਾਲ ਮੈਂ ਬਿਆਨ ਨਹੀਂ ਕਰ ਸਕਦਾ, ਛੋਟਾ ਵੀ ਨਹੀਂ ਕਹਿ ਸਕਦਾ, ਵੱਡਾ ਵੀ ਨਹੀਂ ਕਹਿ ਸਕਦਾ, ਉਹ ਖੇਡ ਹੀ ਕੁਛ ਹੋਰ ਹੈ। ਤਾਂ ਫਿਰ ਕਿਵੇਂ ਸਮਝੀਏ, ਫਿਰ ਕਿਵੇਂ ਸਮਝੀਏ ਸਹਿਜ ਦੀ ਕਥਾ ਕੀ ਹੈ, ਜਿਸ ਨੂੰ ਸਹਿਜ ਪ੍ਰਾਪਤ ਹੋ ਜਾਂਦੀ ਹੈ। ਸਹਿਜ ਸੁਭਾਅ ਹੈ, ਹੋਏ ਸੋ ਹੋਏ, ਕਰਨੇ ਹਾਰ ਪਛਾਣੇ ਸੋਏ। ਸਹਿਜ ਦੇ ਅਖਰੀ ਅਰਥ ਨੇ ਸਵੈਮ ਤੋਂ ਜਨਮਿਆ। ਮੈਨੂੰ ਪਿਆਸ ਲੱਗੀ ਹੈ, ਮੈਂ ਪਾਣੀ ਪੀ ਰਿਹਾ, ਇਹ ਸਹਿਜ ਹੈ। ਮੈਨੂੰ ਭੁੱਖ ਲੱਗੀ ਹੈ, ਮੈਂ ਰੋਟੀ ਖਾ ਰਿਹਾ, ਇਹ ਸਹਿਜ ਹੈ। ਪਰ ਮੈਨੂੰ ਭੁੱਖ ਨਹੀਂ ਲੱਗੀ ਅਤੇ ਮੈਂ ਖਾ ਰਿਹਾ, ਇਹ ਖਾਣਾ ਸਹਿਜ ਨਹੀਂ ਹੈ, ਨਹੀਂ, ਕਿਉਂਕਿ ਅੰਦਰੋਂ ਭੁੱਖ ਤਾਂ ਪੈਦਾ ਹੀ ਨਹੀਂ। ਮੈਨੂੰ ਪਿਆਸ ਤਾਂ ਲੱਗੀ ਨਹੀਂ, ਬਿਲਕੁਲ ਨਹੀਂ ਲੱਗੀ, ਅਤੇ ਮੈਂ ਪਾਣੀ ਪੀ ਰਿਹਾ, ਇਹ ਪੀਣਾ ਸਹਿਜ ਨਹੀਂ ਹੈ। ਅੰਦਰ ਤਾਂ ਕੋਈ ਚਾਓ ਮਲਾਰ ਨਹੀਂ ਹੈ, ਅਤੇ ਮੈਂ ਆ ਗਿਆ ਕੀਰਤਨ ਸੁਣਨ, ਕਥਾ ਸੁਣਨ, ਇਹ ਕੀਰਤਨ ਸੁਣਨਾ ਸਹਿਜ ਨਹੀਂ ਹੈ, ਇਹ ਕਥਾ ਸੁਣਨੀ ਸਹਿਜ ਨਹੀਂ ਹੈ। ਅੰਦਰ ਕੋਈ ਉਮੰਗ ਤਰੰਗ ਅਤੇ ਤੜਪ ਨਹੀਂ ਹੈ, ਮੈਂ ਬਾਣੀ ਪੜ੍ਹ ਰਿਹਾ, ਕਿ ਬਾਣੀ ਜਪਣਾ ਸਹਿਜ ਨਹੀਂ ਹੈ ਅਤੇ ਕੀਰਤਨ ਕਰਨਾ ਵੀ ਸਹਿਜ ਨਹੀਂ ਹੈ। ਕੀਰਤਨ ਕਰਨ ਦੀ ਕੋਈ ਉਮੰਗ ਨਹੀਂ, ਕੋਈ ਤਰੰਗ ਨਹੀਂ, ਕੋਈ ਖਿੱਚ ਨਹੀਂ, ਅੰਦਰ ਕੋਈ ਕਸ਼ਿਸ਼ ਅਤੇ ਤੜਪ ਨਹੀਂ। ਇਹ ਕੀਰਤਨ ਸਹਿਜ ਨਹੀਂ ਹੈ, ਕਥਾ ਸਹਿਜ ਨਹੀਂ ਹੈ, ਇਹ ਪਾਠ ਸਹਿਜ ਨਹੀਂ ਹੈ, ਇਹ ਗੁਰਦੁਆਰੇ ਜਾਣਾ ਸਹਿਜ ਨਹੀਂ ਹੈ, ਇਹ ਤੀਰਥਾਂ 'ਤੇ ਜਾਣਾ ਸਹਿਜ ਨਹੀਂ ਹੈ। ਰੋਮ ਰੋਮ ਤ੍ਰਿਹਾਇਆ ਹੈ ਅਤੇ ਰੋਮ ਰੋਮ ਪਾਣੀ ਮੰਗਦਾ ਹੈ ਅਤੇ ਬੰਦਾ ਪਾਣੀ ਪੀ ਰਿਹਾ, ਪਾਣੀ ਸਹਿਜ ਹੈ। ਬੜਾ ਗਹਿਰਾ ਵੈਰਾਗ ਹੈ, ਪ੍ਰਭ ਦੇ ਮਿਲਣ ਦੀ ਚਾਹ ਹੈ, ਰਸਣਾ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ, ਇਹ ਜਪਣਾ ਸਹਿਜ ਹੈ। ਇਹ ਅੰਦਰੋਂ ਪੈਦਾ ਹੋਇਆ, ਇਹ ਸਵੈਮ ਤੋਂ ਜਨਮਿਆ ਹੈ। ਕਿਸੇ ਦਾ ਪਾਠ ਸਹਿਜ ਹੋਵੇ, ਕਿਸੇ ਦਾ ਕੀਰਤਨ ਸਹਿਜ ਹੋਵੇ, ਕਿਸੇ ਦੀ ਕਥਾ ਸਹਿਜ ਹੋਵੇ, ਕਿਸੇ ਦਾ ਸਤਿਗੁਰ ਦੇ ਕੋਲ ਆਉਣਾ ਸਹਿਜ ਹੋਵੇ, ਸਤਸੰਗ ਵਿੱਚ ਆਉਣਾ ਸਹਿਜ ਹੋਵੇ, ਦਾਨ ਕਰਨਾ ਸਹਿਜ ਹੋਵੇ, ਪੁੰਨ ਕਰਨਾ ਸਹਿਜ ਹੋਵੇ, ਸੇਵਾ ਕਰਨੀ ਸਹਿਜ ਹੋਵੇ, ਮੈਂ ਅਰਜ਼ ਕਰਾਂ ਕਰੋੜਾਂ 'ਚ ਕੋਈ ਕਦ ਆਉਂਦਾ ਹੈ। ਬਾਕੀ ਅਸਹਿਜ ਹੀ ਕਰਦੇ ਨੇ, ਸਹਿਜ ਤਾਂ ਹੈ ਨਹੀਂ, ਦਾਨ ਵੀ ਕਰੀ ਜਾਂਦੇ ਨੇ, ਪੁੰਨ ਵੀ ਕਰੀ ਜਾਂਦੇ ਨੇ, ਕੀਰਤਨ ਵੀ ਕਰੀ ਜਾਂਦੇ ਨੇ, ਕਥਾ ਵੀ ਕਰੀ ਜਾਂਦੇ ਨੇ, ਸੁਣੀ ਵੀ ਜਾਂਦੇ ਨੇ, ਭੱਜ ਦੌੜ ਬੜੀ ਹੈ, ਸਹਿਜ ਨਹੀਂ ਹੈ। ਅੰਦਰੋਂ ਪਿਆਸ ਨਹੀਂ ਜਾਗੀ, ਲੇਕਿਨ ਇਸਦਾ ਇਹ ਮਤਲਬ ਵੀ ਨਹੀਂ ਅੰਦਰੋਂ ਪਿਆਸ ਨਹੀਂ ਜਾਗੀ ਅਤੇ ਹੁਣ ਜਾਣਾ ਹੀ ਨਹੀਂ ਚਾਹੀਦਾ, ਕੁਝ ਕਰਨਾ ਹੀ ਨਹੀਂ ਚਾਹੁੰਦਾ, ਕਰਨਾ ਹੈ ਅਤੇ ਜਾਣਾ ਹੈ, ਮਤਾ ਕਿਸੇ ਦਿਨ ਸਹਿਜ ਦੀ ਪ੍ਰਾਪਤੀ ਹੋ ਜਾਏ, ਇਸ ਕਰਕੇ ਕਿਸੇ ਦਿਨ ਸਹਿਜ ਮਿਲ ਜਾਏ। ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜੇ ਜਾਏ ਨਾ ਮੁਕਾਤੀ, ਹਲਕੀ ਲਗੇ ਨਾ ਵਾਰੀ। ਮੈਂ ਕਿਸੇ ਨਾਲ ਤੁਲਨਾਤਮਕ ਗੱਲ ਨਹੀਂ ਕਰ ਸਕਦਾ, ਕਬੀਰ ਕਹਿੰਦੇ ਨੇ ਸਹਿਜ ਦੀ ਕਥਾ ਕੰਪੇਅਰ ਨਹੀਂ ਕਰ ਸਕਦਾ, ਮੈਂ ਕਿਸੇ ਤੋਂ ਛੋਟਾ ਵੱਡਾ ਵੀ ਇਸ ਢੰਗ ਨਾਲ ਵੀ ਬਿਆਨ ਕਰਨਾ ਮੇਰੇ ਲਈ ਕਠਿਨ ਹੈ। ਤਾਂ ਫਿਰ ਕਿਵੇਂ ਸਮਝੀਏ ਸਹਿਜ ਨੂੰ, ਕਿਵੇਂ ਸਮਝੀਏ? ਚਲੋ ਕੁਛ ਇਸ਼ਾਰੇ ਹੀ ਸਹੀ। ਜੈਸੇ ਚੰਦਰਮਾ ਦੀ ਤਰਫ ਉਂਗਲ ਨਾਲ ਇਸ਼ਾਰਾ ਕੀਤਾ, ਇਹ ਠੀਕ ਹੈ ਉਂਗਲ ਚੰਦਰਮਾ ਨਹੀਂ ਹੈ, ਪਰ ਇਸ਼ਾਰਾ ਤਾਂ ਕੀਤਾ ਜਾ ਸਕਦਾ ਇਸ਼ਾਰਾ, ਅਤੇ ਕੋਈ ਉਂਗਲ ਨੂੰ ਪਕੜ ਲਵੇ ਤਾਂ ਚੰਦਰਮਾ 'ਤੇ ਨਹੀਂ ਪਹੁੰਚ ਗਿਆ, ਉਂਗਲ ਨੂੰ ਪਕੜਨ ਨਾਲ ਚੰਦਰਮਾ ਨਹੀਂ ਪਕੜਿਆ ਗਿਆ, ਉਂਗਲ ਹੱਥ ਦੇ 'ਚ ਆ ਗਈ ਅਤੇ ਚੰਦਰਮਾ ਹੱਥ ਦੇ 'ਚ ਨਹੀਂ ਆਇਆ। ਅਗਰ ਕੋਈ ਇਸ ਤਰ੍ਹਾਂ ਸਮਝ ਬੈਠਾ ਹੈ ਤਾਂ ਬਹੁਤ ਵੱਡਾ ਭੁਲੇਖ ਹੈ, ਬਹੁਤ ਵੱਡਾ ਭੁਲੇਖ। ਮੈਂ ਦੇਖਦਾ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਚੰਦਰਮਾ ਦੀ ਤਰਫ ਇਸ਼ਾਰੇ ਕੀਤੇ ਨੇ, ਲੋਕ ਉਹਨਾਂ ਨੂੰ ਮੱਥਾ ਟੇਕਣ ਲੱਗ ਪੈਂਦੇ ਨੇ, ਪੂਜਣ ਲੱਗ ਪੈਂਦੇ ਨੇ, ਪਰ ਜਿਹਦੀ ਤਰਫ ਇਸ਼ਾਰਾ ਕੀਤਾ ਹੈ ਉਹਦੀ ਤਰਫ ਅੱਖ ਉਠਾ ਕੇ ਦੇਖਦੇ ਹੀ ਨਹੀਂ, ਉਹਦੀ ਤਰਫ ਵੇਖਦੇ ਹੀ ਨਹੀਂ। ਜਿਹਦੀ ਤਰਫ ਉਂਗਲ ਨਾਲ ਇਸ਼ਾਰਾ ਕੀਤਾ ਜਾ ਰਿਹਾ ਉਹਨੂੰ ਵੇਖੋ, ਉਸ ਨੂੰ ਵੇਖੋ, ਅਤੇ ਜਿਸਨੇ ਉਂਗਲ ਨਾਲ ਇਸ਼ਾਰਾ ਕੀਤਾ ਚਲੋ ਧੰਨਵਾਦ ਸਹੀ ਉਸਦਾ, ਸਾਨੂੰ ਇੱਕ ਮੌਕਾ ਦਿੱਤਾ ਨਜ਼ਰਾਂ ਉੱਚੀਆਂ ਕਰਨ ਦਾ, ਦੇਖ ਲਈਏ ਉੱਪਰ ਚੰਦਰਮਾ, ਉਹ ਵੇਖੋ। ਇਸ਼ਾਰੇ ਕੀਤੇ ਜਾ ਸਕਦੇ ਨੇ। ਲੱਗਦਾ ਅਗਲਿਆਂ ਨੇ ਜ਼ਰੂਰ ਪੁੱਛਿਆ ਕਬੀਰ ਕੋਈ ਇਸ਼ਾਰਿਆਂ 'ਚ ਹੀ ਗੱਲ ਕਰ, ਉਹ ਜਿਹੜੀ ਸਹਿਜ ਦੀ ਕਥਾ ਹੈ ਉਹਦੇ 'ਚ ਕੀ ਹੈ? ਹੁਣ ਕਬੀਰ ਕਹਿੰਦੇ ਨੇ ਉਹਦੇ 'ਚ ਕੀ ਹੈ, ਇਹ ਬਿਆਨ ਤੋਂ ਪਰੇ ਹੈ, ਇਹ ਮੈਂ ਨਹੀਂ ਬਿਆਨ ਕਰ ਸਕਦਾ। ਤਾਂ ਫਿਰ ਕਿਵੇਂ ਸਮਝਾਂਗੇ? ਕਬੀਰ ਕਹਿੰਦੇ ਨੇ ਮੈਂ ਇਹ ਬਿਆਨ ਕਰ ਸਕਦਾ ਉੱਥੇ ਕੀ ਨਹੀਂ ਹੈ, ਇਹ ਕਹਿ ਸਕਦਾ। ਜਿਹੜੇ ਤੁਹਾਡੇ ਵਿੱਚ ਕੋਈ ਥੋੜ੍ਹਾ ਬਹੁਤ ਅਭਿਆਸ ਕਰਦੇ ਹੋਣਗੇ ਜ਼ਰੂਰ ਗੱਲ ਨੂੰ ਪਕੜਨਗੇ। ਉੱਥੇ ਕੀ ਹੈ ਉਹ ਮੈਂ ਬੋਲਾਂ 'ਚ ਬਿਆਨ ਨਹੀਂ ਕਰ ਸਕਦਾ, ਉੱਥੇ ਕੀ ਹੈ ਮੈਂ ਉਹਦੀ ਵਿਆਖਿਆ ਨਹੀਂ ਕਰ ਸਕਦਾ। ਹਾਂ ਮੈਂ ਇਹ ਬਿਆਨ ਕਰ ਸਕਦਾ ਉੱਥੇ ਕੀ ਨਹੀਂ ਹੈ। ਤਾਂ ਚਲੋ ਦੱਸੋ ਉਹ ਜਿਹੜੀ ਸਹਿਜ ਅਵਸਥਾ ਹੈ ਜਿੱਥੇ ਮਨੁੱਖ ਪਹੁੰਚਦਾ ਹੈ ਉੱਥੇ ਕੀ ਨਹੀਂ ਹੈ। ਹੁਣ ਕੀ ਨਹੀਂ ਹੈ ਕਬੀਰ ਜੋ ਕੁਝ ਦੱਸਦੇ ਨੇ ਧਿਆਨ ਨਾਲ ਸੁਣਨਾ। ਤੈਂ ਪਾਵਸ ਸਿੰਧ ਧੂਪ ਨਹੀਂ ਛਈਆ, ਤੈਂ ਉਤਪਤ ਪਰਲੋ ਨਾਹੀਂ, ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੇ, ਸੁਨ ਸਮਾਦ ਦੋ ਤੈ ਨਾਹੀਂ। ਸਾਰੇ ਸ਼ਬਦ ਵਿੱਚ ਕਹਿਣਗੇ ਇਹ ਵੀ ਨਹੀਂ, ਇਹ ਵੀ ਨਹੀਂ, ਇਹ ਵੀ ਨਹੀਂ, ਉੱਥੇ ਇਹ ਵੀ ਨਹੀਂ ਹੈ। ਪਾਵਸ ਬਰਖਾ ਦਾ ਰਾਜਾ ਸਨਾਤਨ ਮਤ ਵਿੱਚ ਇੰਦਰ ਨੂੰ ਮੰਨਦੇ ਨੇ। ਮੇਰੀ ਸਹਿਜ ਦੀ ਦੁਨੀਆਂ ਵਿੱਚ ਇੰਦਰ ਨਹੀਂ ਹੈ, ਉਹਦੀ ਕੋਈ ਵੈਲਿਊ ਹੀ ਨਹੀਂ ਹੈ, ਇੰਦਰ ਦੀ ਕੋਈ ਹੋਂਦ ਨਹੀਂ, ਇੰਦਰ ਦੀ ਕੋਈ ਮਨੋਤ ਨਹੀਂ ਹੈ, ਇੰਦਰ ਦੀ ਕੋਈ ਮਹਾਨਤਾ ਨਹੀਂ ਹੈ। ਸੁਣਦੇ ਜਾਣਾ ਹੁਣ ਕਬੀਰ ਨੂੰ। ਤੈਂ ਪਾਵਸ ਸਿੰਧ ਧੂਪ ਨਹੀਂ ਛਈਆ, ਕਹਿੰਦੇ ਨੇ ਵਿਸ਼ਨੂੰ ਖੀਰ ਸਾਗਰ ਵਿੱਚ ਸ਼ੇਸ਼ਨਾਗ ਦੀ ਸਿਰਜਾ 'ਤੇ ਬੈਠਾ ਹੈ। ਕਬੀਰ ਕਹਿੰਦੇ ਮੇਰੀ ਦੁਨੀਆਂ 'ਚ ਇਹ ਵੀ ਨਹੀਂ ਹੈ, ਸਹਿਜ ਵਿੱਚ ਇਹ ਵੀ ਨਹੀਂ, ਇਹ ਵੀ ਨਹੀਂ। ਧੂਪ ਨਹੀਂ ਛਈਆ, ਉੱਥੇ ਸੂਰਜ ਵੀ ਨਹੀਂ ਹੈ, ਉੱਥੇ ਚੰਦਰਮਾ ਵੀ ਨਹੀਂ ਹੈ, ਜੋ ਸੀਤਲਤਾ ਦਿੰਦਾ, ਛਾਂ ਦਿੰਦਾ। ਤੈਂ ਉਤਪਤ ਪਰਲੋ ਨਾਹੀਂ, ਉੱਥੇ ਉਤਪਤੀ ਕਰਨ ਵਾਲਾ ਬ੍ਰਹਮਾ ਨਹੀਂ ਹੈ, ਉੱਥੇ ਪਰਲੇ ਕਰਨ ਵਾਲਾ ਸ਼ਿਵਜੀ ਨਹੀਂ ਹੈ। ਉੱਥੇ ਪਰਲੇ ਸ਼ਿਵਜੀ ਕਰਦਾ ਹੈ ਇਹ ਗੱਲ ਨਹੀਂ ਹੈ, ਉੱਥੇ ਉਤਪਤੀ ਬ੍ਰਹਮਾ ਕਰਦਾ ਹੈ ਇਹ ਗੱਲ ਨਹੀਂ ਹੈ, ਇਹ ਸਭ ਕੁਛ ਨਹੀਂ ਹੈ। ਉੱਥੇ ਵਰਖਾ ਇੰਦਰ ਕਰਦਾ ਹੈ ਇਹ ਗੱਲ ਨਹੀਂ ਹੈ, ਐਵੇਂ ਧਾਰਨਾਵਾਂ ਨੇ, ਮਨੋਤਾਨ ਹੈ। ਉੱਥੇ ਵਿਸ਼ਨੂੰ ਵੀ ਨਹੀਂ ਹੈ, ਉੱਥੇ ਸੂਰਜ ਵੀ ਨਹੀਂ ਹੈ, ਉੱਥੇ ਚੰਦਰਮਾ ਵੀ ਨਹੀਂ ਹੈ, ਉੱਥੇ ਉਤਪਤੀ ਕਰਨ ਵਾਲਾ ਬ੍ਰਹਮਾ ਵੀ ਨਹੀਂ ਹੈ, ਉੱਥੇ ਪਰਲੇ ਕਰਨ ਵਾਲਾ ਸ਼ਿਵਜੀ ਵੀ ਨਹੀਂ ਹੈ, ਸ਼ੰਕਰ ਵੀ ਨਹੀਂ ਹੈ। ਕਬੀਰ ਹੋਰ ਕੀ ਕਹਿੰਦੇ ਨੇ, ਤੈਂ ਪਾਵਸ ਸਿੰਧ ਧੂਪ ਨਹੀਂ ਛਈਆ, ਤੈਂ ਉਤਪਤ ਪਰਲੋ ਨਾਹੀਂ, ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੇ, ਸੁਨ ਸਮਾਦ ਦੋ ਤੈ ਨਾਹੀਂ। ਉੱਥੇ ਜੀਵਨ ਦੀ ਲਾਲਸਾ ਵੀ ਨਹੀਂ ਹੈ, ਮਰਨ ਦਾ ਭੈ ਵੀ ਨਹੀਂ। ਮੇਰੀ ਸਹਿਜ ਦੀ ਦੁਨੀਆਂ ਵਿੱਚ ਜੀਵਨ ਦੀ ਕੋਈ ਲਾਲਸਾ ਨਹੀਂ, ਮੇਰੀ ਸਹਿਜ ਦੀ ਦੁਨੀਆਂ ਵਿੱਚ ਮਰਨ ਦਾ ਕੋਈ ਭੈ ਨਹੀਂ ਹੈ। ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੇ, ਉੱਥੇ ਸੁੱਖਾਂ ਦੀ ਚਾਹਤ ਵੀ ਨਹੀਂ ਹੈ, ਉੱਥੇ ਦੁੱਖ ਵੀ ਨਹੀਂ ਹੈ, ਨਾ ਉੱਥੇ ਸੁੱਖ ਹੈ ਨਾ ਉੱਥੇ ਦੁੱਖ ਹੈ। ਹੈਰਾਨਗੀ ਹੋਵੇਗੀ, ਉੱਥੇ ਦੁੱਖ ਵੀ ਨਹੀਂ, ਉੱਥੇ ਸੁੱਖ ਵੀ ਨਹੀਂ, ਨਹੀਂ ਹੈ। ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੇ, ਸੁਨ ਸਮਾਦ ਦੋ ਤੈ ਨਾਹੀਂ। ਬਸ ਕੇਵਲ ਸਮਾਧੀ ਹੈ, ਸਮਾਧੀ ਉਸ ਵਕਤ ਆਉਂਦੀ ਹੈ ਜਦ ਕੋਈ ਸਮੱਸਿਆ ਨਹੀਂ, ਕੋਈ ਸਮੱਸਿਆ ਨਹੀਂ। ਅਗਰ ਕੋਈ ਪਾਠ ਕਰਦਿਆਂ, ਕੀਰਤਨ ਸੁਣਦਿਆਂ, ਜਪ ਕਰਦਿਆਂ ਸਮਾਧੀ ਲੀਨ ਨਹੀਂ ਹੋਇਆ, ਉਹਦੀਆਂ ਸਮੱਸਿਆਵਾਂ ਆਉਣਗੀਆਂ, ਕੋਈ ਨਾ ਕੋਈ ਸਮੱਸਿਆ ਹੋਵੇਗੀ ਜੋ ਨਹੀਂ ਜੁੜਨ ਦਿੰਦੀ, ਕੋਈ ਨਾ ਕੋਈ ਸਮੱਸਿਆ ਹੋਵੇਗੀ ਜੋ ਇਕਾਗਰ ਨਹੀਂ ਹੋਣ ਦਿੰਦੀ, ਕੋਈ ਨਾ ਕੋਈ ਸਮੱਸਿਆ ਬੜੇ ਭਿਆਨਕ ਰੂਪ ਦੇ ਸਾਹਮਣੇ ਆਉਂਦੀ ਹੋਵੇਗੀ। ਤਾਂ ਕਿਆ ਜਪ ਕਰਦਿਆਂ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ? ਜਪ ਕਰਦਿਆਂ ਮਨੁੱਖ ਸਮੱਸਿਆਵਾਂ ਨੂੰ ਪਿੱਛੇ ਛੋੜ ਦਿੰਦਾ, ਅੱਗੇ ਲੰਘ ਜਾਂਦਾ, ਸਮੱਸਿਆਵਾਂ ਤਾਂ ਰਹਿੰਦੀਆਂ ਨੇ। ਬੜੇ ਬੜੇ ਅਵਤਾਰਾਂ ਦੀ ਜ਼ਿੰਦਗੀ ਸਾਰੀ ਦੀ ਸਾਰੀ ਸਮੱਸਿਆਵਾਂ 'ਚ ਰਹੀ ਹੈ। ਬਗੌਰ ਮੁਤਾਲਾ ਕਰਕੇ ਦੇਖਣਾ, ਭਗਤਾਂ ਦੀ ਜ਼ਿੰਦਗੀ ਸਮੱਸਿਆਵਾਂ 'ਚ ਰਹੀ ਹੈ, ਪਰ ਉਹਨਾਂ ਦੀ ਸੁਰਤ, ਉਹਨਾਂ ਦਾ ਧਿਆਨ ਸਮੱਸਿਆਵਾਂ ਤੋਂ ਅੱਗੇ ਚਲਾ ਗਿਆ। ਕਿੱਥੇ ਚਲਾ ਗਿਆ? ਸੁਨ ਸਮਾਦ, ਉਹ ਚਲੇ ਗਏ ਸੁਨ ਵਿੱਚ, ਭਾਵ ਨਿਰਵਿਚਾਰ ਅਵਸਥਾ ਦੇ ਚਲੇ ਗਏ। ਵਿਚਾਰਾਂ ਦੀ ਸਮੱਸਿਆਵਾਂ ਨੇ ਨਾ ਵਿਚਾਰਾਂ ਨੂੰ ਪਿੱਛੇ ਸੁੱਟ ਦਿੱਤਾ। ਫੁਰਨਿਆਂ ਦੀ ਸਮੱਸਿਆਵਾਂ ਨੇ, ਪਾਠ ਕਰਦਾ ਪਿਆ ਹੁੰਦਾ, ਉਲਝਿਆ ਪਿਆ ਆਪਣੇ ਫੁਰਨਿਆਂ 'ਚ, ਬੈਠਾ ਸਤਸੰਗ ਦੇ 'ਚ ਹੈ, ਡੁੱਬਿਆ ਹੋਇਆ ਆਪਣੇ ਵਿਚਾਰਾਂ 'ਚ। ਅਤੇ ਆਪਣੇ ਵਿਚਾਰਾਂ 'ਚ ਸਿਵਾਏ ਚਿੰਤਾਵਾਂ ਤਾਂ ਹੋਰ ਕੀ ਹੋਵੇਗਾ? ਭੈ, ਚਿੰਤਾਵਾਂ, ਇਸ ਤੋਂ ਇਲਾਵਾ ਹੋਰ ਕੀ ਹੋਵੇਗਾ? ਆਪਣੇ ਵਿਚਾਰਾਂ ਵਿੱਚ ਦੁੱਖ ਸੰਤਾਪ ਕਲ ਕਲੇਸ਼ ਚਿੰਤਾ ਫਿਕਰ ਤੋਂ ਇਲਾਵਾ ਹੋਰ ਕੀ ਹੋਵੇਗਾ। ਇਤਨੀਆਂ ਚਿੰਤਾਵਾਂ ਨੇ, ਇਤਨੇ ਵਿਚਾਰ ਨੇ, ਇਹਨਾਂ ਨੂੰ ਮਿਟਾਉਂਦਿਆਂ ਮਿਟਾਉਂਦਿਆਂ ਤਾਂ ਮਿਟ ਜਾਵਾਂਗੇ, ਫਿਰ ਕੀ ਕਰੀਏ। ਕਬੀਰ ਕਹਿੰਦੇ ਨੇ ਮੈਂ ਛੋੜ ਦਿੱਤਾ ਇਹਨਾਂ ਨੂੰ, ਲੰਘ ਗਿਆ ਅੱਗੇ, ਇਹਨਾਂ ਨੂੰ ਮਿਟਾਈਏ ਕਿ ਲੰਘ ਗਿਆ ਅੱਗੇ। ਜੀਵਨ ਮਿਰਤ ਨਾ ਦੁੱਖ ਸੁੱਖ ਵਿਆਪੇ, ਸੁਨ ਸਮਾਦ ਦਉ ਤੈ ਨਾਈ, ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਤੁਲ ਨਹੀਂ ਚੜੇ ਜਾਏ ਨਾ ਬੁਕਾਤੀ, ਹਲਕੀ ਲਗੇ ਨਾ ਭਾਰੀ। ਅੱਗੇ ਕਬੀਰ ਕਹਿੰਦੇ ਅਰਧ ਉਰਧ ਦਉ ਤੈ ਨਾਹੀ, ਮੇਰੀ ਸਹਿਜ ਦੀ ਦੁਨੀਆਂ 'ਚ ਕੋਈ ਛੋਟਾ ਵੀ ਨਹੀਂ, ਕੋਈ ਵੱਡਾ ਵੀ ਨਹੀਂ, ਅਰਧ ਉਰਧ ਨਹੀਂ। ਵਾਂ ਸਮ ਠਾਕਰ ਸਮ ਚੇਰਾ, ਉੱਥੇ ਮਾਲਕ ਅਤੇ ਨੌਕਰ ਬਰਾਬਰ ਨੇ, ਉੱਥੇ ਠਾਕਰ ਅਤੇ ਸੇਵਕ ਬਰਾਬਰ ਨੇ। ਵਾਂ ਸਮ ਠਾਕਰ ਸਮ ਚੇਰਾ, ਰਸ਼ੀਆ ਨੇ, ਕਮਿਊਨਿਜ਼ਮ ਨੇ ਕੋਸ਼ਿਸ਼ ਕੀਤੀ ਬਰਾਬਰੀ, ਇੱਕ ਵੱਡਾ ਹੈ ਇੱਕ ਛੋਟਾ ਹੈ ਤਾਂ ਛੋਟੇ ਨੂੰ ਚੋਟ ਪਹੁੰਚਦੀ ਹੈ, ਇੱਕ ਛੋਟਾ ਹੈ ਦੂਜਾ ਵੱਡਾ ਹੈ ਅਤੇ ਵੱਡਾ ਫਿਰ ਛੋਟੇ ਨੂੰ ਦਬਾਉਂਦਾ ਹੈ ਅਤੇ ਵੱਡਾ ਹੰਕਾਰੀ ਹੋ ਜਾਂਦਾ ਹੈ। ਬਰਾਬਰੀ ਬਰਾਬਰੀ ਕਰ ਦਈਏ, ਤਾਂ ਬਰਾਬਰੀ ਕਿਵੇਂ ਕਰੀਏ? ਧਨ ਦੀ ਬਰਾਬਰੀ ਕਰ ਦਈਏ, ਮਕਾਨ ਦੀ ਬਰਾਬਰੀ ਕਰ ਦਈਏ ਇੱਕੋ ਜਿਹਾ, ਕੱਪੜੇ ਬਰਾਬਰ ਕਰ ਦਈਏ ਇੱਕੋ ਜਿਹਾ, ਖਾਣ ਪਾਣ ਬਰਾਬਰ ਕਰ ਦਈਏ ਇੱਕੋ ਜਿਹਾ। ਪਰ ਹੁਣ ਕਮਿਊਨਿਜ਼ਮ ਦੇ ਕਰਤਾ ਧਰਤਾ ਨੂੰ ਉਹਨੂੰ ਕੌਣ ਦੱਸੇ? ਸਾਰਿਆਂ ਦੀ ਅਕਲ ਕਿਵੇਂ ਕਰੋਗੇ? ਸਾਰਿਆਂ ਦੀ ਸਮਝ ਨੂੰ ਕਿਵੇਂ ਇੱਕ ਕਰੋਗੇ? ਜਿਹਦੀ ਸਮਝ ਮਹਾਨ ਹੋਵੇਗੀ ਉਹ ਫੌਜ ਦੇ ਵਿੱਚ ਕਰਨਲ ਜਨਰਲ ਬਣ ਜਾਏਗਾ, ਬਾਕੀ ਵਿਚਾਰੇ ਸਿਪਾਹੀ ਰਹਿ ਜਾਣਗੇ। ਜਿਹਦੀ ਸਮਝ ਮਹਾਨ ਹੋਵੇਗੀ ਫੈਕਟਰੀ ਦਾ ਮੈਨੇਜਰ ਬਣ ਜਾਏਗਾ, ਬਾਕੀ ਵਿਚਾਰੇ ਲੇਬਰ। ਚਲੋ ਧਨ ਤਾਂ ਬਰਾਬਰ ਹੋ ਗਿਆ, ਅਤੇ ਬਾਕੀ ਬਰਾਬਰੀ ਕਰੋ, ਜਾਂ ਤਾਂ ਸਾਰਿਆਂ ਨੂੰ ਮੈਨੇਜਰ ਬਣਾਓ ਜਾਂ ਸਾਰੇ ਹੀ ਲੇਬਰ, ਜਾਂ ਸਾਰਿਆਂ ਨੂੰ ਕਰਨਲ ਜਨਰਲ ਬਣਾਓ ਜਾਂ ਸਾਰੇ ਹੀ ਸਿਪਾਹੀ। ਫਿਰ ਕਹਿੰਦੇ ਨੇ ਕੰਮ ਨਹੀਂ ਚੱਲਦਾ, ਅਤੇ ਇਹਨਾਂ ਨੂੰ ਕੌਣ ਦੱਸੇ? ਨਿਰਧਨ ਅਤੇ ਧਨਵਾਨ ਹੋਏ ਬਿਨਾਂ ਵੀ ਕੰਮ ਨਹੀਂ ਚੱਲਦਾ, ਕੌਣ ਦੱਸੇ? ਵਾਂ ਸਮ ਠਾਕਰ ਸਮ ਚੇਰਾ, ਇੱਕ ਦਤ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ। ਅਰਧ ਉਰਧ ਦਉ ਤੈ ਨਾਹੀ, ਰਾਤ ਦਿਨਸ ਤੈ ਨਾਹੀ। ਰਾਤ ਅਤੇ ਦਿਨ ਦਾ ਜ਼ਿਕਰ ਕਰਨ ਦਾ ਕਬੀਰ ਦਾ ਮਤਲਬ ਉੱਥੇ ਸਮਾਂ ਨਹੀਂ ਹੈ, ਵਕਤ ਨਹੀਂ ਹੈ। ਮੈਂ ਕਈ ਦਫ਼ਾ ਅਰਜ਼ ਕੀਤਾ ਹੈ, ਦੁੱਖ ਦੇ ਸਮਾਂ ਲੰਬਾ ਹੋ ਜਾਂਦਾ ਹੈ, ਸੁੱਖ ਦੇ ਸਮਾਂ ਛੋਟਾ ਹੋ ਜਾਂਦਾ ਹੈ, ਪਰਮ ਆਨੰਦ ਦੇ ਸਮਾਂ ਖੋ ਜਾਂਦਾ ਹੈ, ਸਮਾਪਤ ਹੋ ਜਾਂਦਾ ਹੈ, ਨਹੀਂ ਰਹਿੰਦਾ, ਸਮਾਧੀ ਦੇ ਸਮਾਂ ਨਹੀਂ ਆਉਂਦਾ। ਕਬੀਰ ਕਹਿੰਦੇ ਨੇ ਉੱਥੇ ਦਿਨ ਅਤੇ ਰਾਤ ਨਹੀਂ ਹੈ, ਕਿਉਂਕਿ ਸਮੇਂ ਦੀ ਪਹਿਚਾਣ ਦਿਨ ਅਤੇ ਰਾਤ ਕਰਕੇ ਆਉਂਦੀ ਹੈ। ਅਰਧ ਉਰਧ ਦਉ ਤੈ ਨਾਹੀ, ਰਾਤ ਦਿਨਸ ਤੈ ਨਾਹੀ। ਉੱਥੇ ਇਹ ਰਾਤ ਦਾ ਸੌਣਾ ਨਹੀਂ ਹੈ, ਦਿਨ ਦੀ ਭਟਕਣਾ ਵੀ ਨਹੀਂ ਹੈ। ਇਸ ਨੂੰ ਇਸ ਤਰ੍ਹਾਂ ਵੀ ਲੈ ਲਓ, ਸਮੇਂ ਦਾ ਪ੍ਰਭਾਵ ਨਹੀਂ ਹੈ ਉੱਥੇ। ਮਨੁੱਖ ਦਿਨ ਅਤੇ ਰਾਤ ਦੇ ਪ੍ਰਭਾਵ ਹੇਠ ਨਹੀਂ ਜੀਵਦਾ, ਨਿਕਲ ਗਿਆ ਸਮੇਂ ਤੋਂ, ਅਕਾਲ ਦੀ ਦੁਨੀਆ 'ਚ ਪਹੁੰਚ ਗਿਆ। ਸਾਰੇ ਸ਼ਬਦ ਵਿੱਚ ਕਬੀਰ ਕਹਿੰਦੇ ਨੇ ਇਹ ਨਹੀਂ ਹੈ, ਇਹ ਨਹੀਂ ਹੈ, ਇਹ ਨਹੀਂ ਹੈ, ਇਹ ਨਹੀਂ ਹੈ। ਐਸਾ ਕਿਉਂ ਕਹਿ ਦਿੱਤਾ ਹੈ? ਅਕਥ ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਜੋ ਉੱਥੇ ਹੈ ਉੱਥੇ ਅਕਥ ਹੈ, ਅਤੇ ਜੋ ਨਹੀਂ ਹੈ ਉਹ ਕਹਿ ਦਿੰਦੇ ਹਾਂ, ਦੱਸ ਦਿੰਦੇ ਹਾਂ, ਇਹ ਇਹ ਨਹੀਂ ਹੈ। ਜੋ ਉੱਥੇ ਹੈ ਉਹ ਅਕਥ ਹੈ, ਨਹੀਂ ਕਹਿ ਸਕਦੇ। ਅਤੇ ਜਿਹੜੇ ਤਾਰਕਿਕ ਲੋਕ ਨੇ ਉਹ ਕਹਿੰਦੇ ਨੇ ਜੋ ਕਿਹਾ ਨਹੀਂ ਜਾ ਸਕਦਾ, ਜੋ ਵੇਖਿਆ ਨਹੀਂ ਜਾ ਸਕਦਾ, ਅਸੀਂ ਮੰਨਦੇ ਹੀ ਨਹੀਂ, ਗੱਲ ਖਤਮ, ਅਸੀਂ ਮੰਨਦੇ ਹੀ ਨਹੀਂ। ਥੋੜ੍ਹੇ ਦਿਨ ਹੋਏ ਮੈਂ ਇੱਕ ਦੇ ਨਾਲ ਸਿਰ ਬੜਾ ਖਪਾਇਆ, ਬਹੁਤ ਖਪਾਇਆ, ਟਕਰ ਗਿਆ। ਕਦੀ ਕਦੀ ਇਸ ਤਰ੍ਹਾਂ ਦੇ ਟਕਰ ਪੈਂਦੇ, ਅਤੇ ਮੈਂ ਵੀ ਹੁਣ ਉਸ ਤੋਂ ਜਾਨ ਛੁਡਾਉਣ ਵਾਲਾ ਸੀ, ਕੁਦਰਤੀ ਗੱਲ ਹੈ। ਉਹਨੇ ਆਪ ਹੀ ਕਹਿ ਦਿੱਤਾ, ਗਹਿਣੇ ਜੀ ਤੁਹਾਡੇ ਨਾਲ ਮੱਥਾ ਮਾਰਦੇ ਹਾਂ ਅਤੇ ਮੇਰਾ ਸਿਰ ਦੁਖਣ ਲੱਗ ਪਿਆ, ਸਿਰ ਦੁੱਖ। ਮੈਂ ਕਿਹਾ ਇਸ ਤਰ੍ਹਾਂ ਫਿਰ ਅੱਜ ਸ਼ਰਤ ਲਾਉਂਦੇ ਹਾਂ, तू मैनू सिर दा दर्द दिखा दे, मैं तैनू रब दिखा देना। मैं अज तक नहीं वेख्या सिर दा दर्द लाल आउंदा है, पीला आउंदा है, हरा आउंदा है कि चिट्टा आउंदा है। तू ये दिखा दे सिर दे चों कढ के, ते मैं तैनू जीवन दे चों कढ के परमात्मा दिखा देंगा। कहने के सिर दा दर्द भी कोई दिखाया जा सकता है, ते मैं कि तैनू किस मूर्ख ने कह दिता रब दिखाया जा सकता है, तैनू किसने कह दिता? जिवें दर्द तैनू महसूस आउंदा है शरीर दे अंदर, ਕਿਵੇਂ ਰੋਮ ਰੋਮ ਵਿੱਚ ਪਰਮਾਤਮਾ ਮਹਿਸੂਸ ਹੁੰਦਾ, ਅਨੁਭਵ ਹੁੰਦਾ, ਉਸਦਾ ਅਨੁਭਵ ਹੁੰਦਾ। ਅਜੇ ਤੇਰੀ ਚੇਤਨਾ ਇਤਨੀ ਜਾਗੀ ਹੈ, ਸਿਰ ਦਾ ਦਰਦ ਤੇ ਮਹਿਸੂਸ ਕਰਦੀ ਹੈ, ਸਿਰ ਦੇ ਜੋ ਮਹਾਂ ਆਨੰਦ ਹੈ ਉਸਨੂੰ ਮਹਿਸੂਸ ਨਹੀਂ ਕਰਦੀ। ਉਹਦੇ ਲਈ ਤਾਂ ਕੁਝ ਯਤਨ ਕਰਨਾ ਪਏਗਾ। ਉਹ ਜਿਹੜਾ ਯਤਨ ਹੈ ਮੈਂ ਉਸਦਾ ਵੀ ਜ਼ਿਕਰ ਕਰਾਂ, ਠੀਕ ਹੈ? ਇੱਕ ਦੋ ਚਿੱਠਾਂ ਆਈਆਂ ਨੇ ਵੀ ਤੁਸੀਂ ਸਮਾਂ ਖੁੱਲ੍ਹਾ ਲਾ ਲੈਣਾ, ਦਿਵਾਲੀ ਹੈ, ਛੁੱਟੀ ਹੈ, ਬਾਹਰ ਰਸਤੇ ਵੀ ਬੰਦ ਨੇ, ਜਾ ਵੀ ਨਹੀਂ ਸਕਦੇ, ਆ ਵੀ ਨਹੀਂ ਸਕਦੇ। ਅੱਜ ਕਿਧਰੇ ਕੈਨੇਡਾ ਦੇ ਪ੍ਰਧਾਨ ਜੋ ਹੈ ਪ੍ਰੈਜੀਡੈਂਟ ਨੇ ਆਉਣਾ, ਕਹਿੰਦੇ ਰਸਤੇ ਸਾਰੇ ਹੀ ਬੰਦ ਕਰ ਰੱਖੇ। ਖੈਰ ਥੋੜ੍ਹੇ ਜਿਹਾ ਮਿੰਟ, ਸਿਰ ਦੇ 'ਚ ਜੋ ਆਨੰਦ ਹੈ ਉਸਦਾ ਨਹੀਂ ਪਤਾ ਚੱਲੇਗਾ। ਸਹਿਸਤਰਦਾਰ ਹਜ਼ਾਰਾਂ ਪੰਖੜੀਆਂ ਵਾਲਾ ਕਮਲ ਐਸੇ ਸਿਰ ਦੇ 'ਚ ਕਹਿੰਦੇ ਨੇ, ਇੱਥੇ ਹੀ ਕਹਿੰਦੇ ਨੇ। ਨਾ ਦੇਖਿਆ ਨਾ ਉਸਦੀ ਮਹਿਕ ਮਾਣੀ, ਨਾ ਉਹਦਾ ਸੁਆਪਣ, ਨਾ ਉਹਦਾ ਰਸ, ਨਾ ਉਹਦਾ ਆਨੰਦ। ਕਿਉਂ? ਜਿਸਨੇ ਆਨੰਦ ਮਾਣਨਾ, ਜਿਸ ਜੀਵਨ ਸ਼ਕਤੀ ਨੇ ਜੋ ਸਾਡੇ ਅੰਦਰ ਹੈ, ਉਹ ਬਹਿ ਰਹੀ ਹੈ ਨਿਵਾਣ ਦੀ ਤਰਫ, ਉਚਾਈਆਂ ਦੀ ਤਰਫ ਨੇ। ਫਿਰ ਇੰਜ ਕਹਿੰਦੇ ਨੇ ਉਹ ਸ਼ਕਤੀ, ਭੱਟਾਂ ਦੇ ਕਥਨ ਅਨੁਸਾਰ, ਪਤੰਜਲੀ ਦੇ ਕਥਨ ਅਨੁਸਾਰ, ਉਪਨਿਸ਼ਦਾਂ ਦੇ ਰਿਸ਼ੀਆਂ ਦੇ ਕਥਨ ਅਨੁਸਾਰ, ਉਹ ਕੁੰਡਲ ਮਾਰ ਕੇ ਬੈਠੀ ਹੋਈ ਹੈ ਨਾਭੀ ਤੋਂ ਥੱਲੇ। ਕਹਿੰਦੇ ਨੇ ਬਹੁਤ ਗਹਿਰੀ ਚੋਟ ਜਦ ਲੱਗਦੀ ਹੈ, ਹਾਦਸਾ ਹੋਵੇ, ਕੋਈ ਗਮਗੀਨ ਘਟਨਾ ਹੋਵੇ, ਕੋਈ ਦੁੱਖ ਭਰੀ ਗੱਲ ਸੁਣਾਉਣੀ ਹੋਵੇ, ਇਹ ਗਹਿਰੀ ਚੋਟ ਪਹਿਲੇ ਨਾਭੀ 'ਤੇ ਹੀ ਲੱਗਦੀ ਹੈ। ਇੰਝ ਕਹਿੰਦੇ ਨੇ ਨਾਭੀ ਮੁਤਾਸਰ ਹੁੰਦੀ ਹੈ, ਨਾਭ। ਕੁੰਡਲ ਕਹਿੰਦੇ ਨੇ ਕੜੇ ਨੂੰ, ਗੋਲਾਕਾਰ ਨੂੰ ਕੁੰਡਲ ਕਹਿੰਦੇ ਨੇ। ਅਸੀਂ ਕੜਾ ਕਹਿੰਦੇ ਹਾਂ, ਕੁੰਡਲ। ਫਿਰ ਉਸਨੂੰ ਅਗਾਂਹ ਚੱਲ ਕੇ ਚੱਕਰ ਕਿਹਾ ਗਿਆ, ਅੱਗੇ ਚੱਲ ਕੇ। ਵਿਗਿਆਨ ਨੇ ਤਾਂ ਐਸਾ ਨਹੀਂ ਮੰਨਿਆ, ਪਰ ਗੁਰਬਾਣੀ ਮੰਨਦੀ ਹੈ। ਖੱਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਬੀਚ ਪਾਈ, ਛੇ ਚੱਕਰ ਬਣਾ ਕੇ ਇੱਕ ਬੜੀ ਸੁੰਦਰ ਕੋਠੀ ਬਣਾਈ ਪ੍ਰਭੂ ਨੇ, ਸੂਖ ਮਹਿਲ ਜਾ ਕੇ ਊਚ ਦੁਆਰੇ। ਮੈਂ ਹੁਣ ਜੋ ਕੁਛ ਸ਼ਬਦ ਨੇ ਉਹਨਾਂ ਦੇ ਅਖਰੀ ਅਰਥ ਆਪ ਜੀ ਦੇ ਸਾਹਮਣੇ ਰੱਖਦੇ ਹਾਂ। ਸੁਖ ਮਹਿਲ ਜਾ ਕੇ ਊਚ ਦੁਆਰ, ਖੱਟ ਨੇਮ ਕਰ ਕੋਠੜੀ ਬਾਂਧੀ, ਛੇ ਚੱਕਰ ਬਣਾ ਕੇ, ਛੇ ਨਿਯਮ ਬਣਾ ਕੇ ਇਹ ਸੁੰਦਰ ਕੋਠੀ ਪ੍ਰਭੂ ਨੇ ਬਣਾਈ। ਬਸਤ ਅਨੂਪ ਬੀਚ ਪਾਈ, ਇੱਕ ਅਤਿ ਅਨੂਪਮ ਵਸਤੂ, ਇੱਕ ਅਤਿ ਸੁੰਦਰ ਵਸਤੂ ਇਸ ਕੋਠੀ ਵਿੱਚ ਪ੍ਰਭੂ ਨੇ ਪਾ ਦਿੱਤੀ। ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ। ਕੁੰਜੀ ਅਤੇ ਕੁਲਫ, ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਵੇਗਾ ਤਾਲੇ ਨੂੰ ਕੁਲਫ ਕਹਿੰਦੇ ਨੇ। ਲਹਿੰਦਾ ਪੰਜਾਬ, ਸਰਗੋਦੇ ਤੋਂ ਪਲੇ ਪਰੇ ਚਲੇ ਜਾਓ ਨਾ ਪੰਜਾਬ ਦੇ 'ਚ, ਹੁਣ ਜਿਹੜਾ ਪਾਕਿਸਤਾਨ ਦੇ 'ਚ ਰਹਿ ਗਿਆ, ਤਾਲਾ ਨਹੀਂ ਕਹਿੰਦੇ, ਕੁਲਫ ਕਹਿੰਦੇ। ਮੁਲਤਾਨ ਦੇ 'ਚ, ਡੇਰਾ ਗਾਜ਼ੀ ਖਾਨ ਦੇ 'ਚ, ਫਰੰਟੀਅਰ ਦੇ ਇਲਾਕੇ 'ਚ, ਇੱਧਰ ਤਾਲੇ ਨੂੰ ਕੁਲਫ ਕਹਿੰਦੇ ਨੇ। ਬਈ ਕੁਲਫ ਖੋਲਦੇ, ਤਾਲਾ ਖੋਲਦੇ। ਭਗਤ ਕਬੀਰ ਇਸ ਸ਼ਬਦ ਨੂੰ ਵਰਤਦੇ ਨੇ, ਹੋ ਸਕਦਾ ਹੈ ਉਹਨਾਂ ਦਿਨਾਂ 'ਚ ਯੂਪੀ ਦੇ 'ਚ ਵੀ ਕਿਧਰੇ ਇਹੀ ਬੋਲ ਵਰਤਿਆ ਜਾਂਦਾ ਹੋਵੇ। ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਏ। ਕੁੰਜੀ ਅਤੇ ਤਾਲਾ ਇਹ ਪ੍ਰਾਣ ਨੇ, ਸਵਾਸ ਨੇ। ਹੱਦ ਹੋ ਗਈ, ਜੋ ਕੁੰਜੀ ਹੈ ਉਹੀ ਤਾਲਾ ਹੈ, ਜੋ ਤਾਲਾ ਹੈ ਉਹੀ ਕੁੰਜੀ ਹੈ। ਇਹ ਕਿਸ ਤਰ੍ਹਾਂ ਹੋ ਗਿਆ? ਕਬੀਰ ਕਹਿ ਰਹੇ, ਜੋ ਤਾਲਾ ਹੈ ਉਹੀ ਕੁੰਜੀ ਹੈ, ਜੋ ਕੁੰਜੀ ਹੈ ਉਹੀ ਤਾਲਾ ਹੈ। ਇਹ ਸਵਾਸ ਹੀ ਬੰਧਨ ਦਾ ਕਾਰਨ ਬਣਨਗੇ, ਇਹ ਸਵਾਸ ਹੀ ਮੁਕਤੀ ਦਾ ਕਾਰਨ ਬਣਨਗੇ। ਮੈਂ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੈ ਤਾਂ ਸਵਾਸ ਤਾਂ ਚਾਹੀਦੇ ਨੇ, ਜੇ ਸਵਾਸ ਹੀ ਨਹੀਂ ਚੱਲਦੇ ਤਾਂ ਸੁਖਮਨੀ ਕਿੱਥੇ? ਔਰ ਮੈਂ ਬੇਈਮਾਨੀ ਕਰਨੀ ਹੈ, ਕਿਸੇ ਨੂੰ ਗਾਲ ਕੱਢਣੀ ਹੈ ਤਾਂ ਸਵਾਸ ਤਾਂ ਚੱਲਣੇ ਹੀ ਚਾਹੀਦੇ ਨੇ। ਮੁਰਦਾ ਤਾਂ ਕਿਸੇ ਨੂੰ ਗਾਲ ਨਹੀਂ ਨਾ ਕੱਢ ਸਕਦਾ ਅਤੇ ਬੇਈਮਾਨੀ ਨਹੀਂ ਨਾ ਕਰ ਸਕਦਾ। ਜਦ ਸਵਾਸ ਚੱਲਦੇ ਪਏ ਹੋਣ ਤਾਂ ਮੈਂ ਅਨਰਥ ਕਰਾਂ, ਇਹ ਤਾਲਾ ਹੋ ਗਿਆ ਬੰਦ। ਸਵਾਸ ਚੱਲਦੇ ਪਏ ਨੇ, ਮੈਂ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪਿਆ, ਇਹ ਪ੍ਰਾਣ ਕੁੰਜੀ ਬਣ ਗਏ, ਤਾਲਾ ਖੁੱਲ ਜਾਏਗਾ। ਪ੍ਰਾਣ ਹੀ ਕੁੰਜੀ ਨੇ, ਪ੍ਰਾਣ ਹੀ ਤਾਲਾ ਨੇ। ਸਵਾਸ ਹੈ ਤੇ ਸਤਸੰਗ ਹੈ, ਸਵਾਸ ਹੈ ਤੇ ਕੁਸੰਗਤ ਹੈ। ਮੁਰਦਾ ਬੰਦੇ ਨੇ ਕੀ ਸਤਸੰਗ ਕਰਨਾ ਤੇ ਕੀ ਕੁਸੰਗ ਨੂੰ, ਤੇ ਮਰਗੜ ਕਾਟ ਲੈਣਾ ਲੈ ਜਾਣਾ ਪਏਗਾ। ਪ੍ਰਾਣ ਕੁੰਜੀ ਨੇ, ਪ੍ਰਾਣ ਕੁਲਫ ਨੇ, ਕੁੰਜੀ ਕੁਲਫ। ਪ੍ਰਾਣ ਕਰ ਰਾਖੇ ਕਰਤੇ ਬਾਹਰ ਨਾ ਲਾਈ, ਅਬ ਮਨ ਜਾਗਤ ਰਹੋ ਰੇ ਭਾਈ, ਗਾਫਲ ਹੋਏ ਕੇ ਜਨਮ ਗਵਾਇਆ, ਚੋਰ ਮੁਸੇ ਘਰ ਹੈ। ਹੁਣ ਜਾਗ, ਗਫਲਤ ਵਿੱਚ ਪਤਾ ਨਹੀਂ ਤੂੰ ਕਿਤਨੇ ਜਨਮ ਗਵਾਏ, ਔਰ ਉਸ ਅਨੁਪਮ ਵਸਤੂ ਤੋਂ ਤੂੰ ਵਾਂਝਾ ਰਿਹਾ, ਜੋ ਹਰ ਦਫ਼ਾ ਪ੍ਰਭੂ ਤੈਨੂੰ ਅਨੁਪਮ ਵਸਤੂ ਦਿੰਦਾ ਰਿਹਾ ਦਿੰਦਾ ਰਿਹਾ, ਪਰ ਚੂੰਕਿ ਤੂੰ ਸੁੱਤਾ ਰਿਹਾ, ਉਸ ਅਨੁਪਮ ਵਸਤੂ ਦਾ ਪਤਾ ਤੈਨੂੰ ਨਾ ਚੱਲਿਆ। ਜੀਵਨ ਦੀ ਉਹ ਜਿਹੜੀ ਪ੍ਰਬਲ ਸ਼ਕਤੀ ਹੈ, ਕਹਿੰਦੇ ਨਾਭੀ ਤੋਂ ਥੱਲੇ ਕੁੰਡਲ ਮਾਰ ਕੇ ਸੁੱਤੀ ਪਈ ਹੈ। ਹੁਣ ਉਹਨੂੰ ਭੱਟ ਜਿਸ ਢੰਗ ਨਾਲ ਬਿਆਨ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ, ਮੈਂ ਛੇਤੀ ਛੇਤੀ ਉਹ ਅਰਜ਼ ਕਰਾਂ। ਭੱਟ ਕਹਿੰਦੇ ਨੇ ਕੁੰਡਲ ਨੀ ਸੁਰਜੀ, ਸਤਸੰਗਤ। ਆਮ ਲੋਕ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਚ ਬਸ ਐਵੇਂ ਥੋੜ੍ਹੀ ਜਿਹੀਆਂ ਮੋਟੀਆਂ ਮੋਟੀਆਂ ਗੱਲਾਂ ਨੇ। ਜਦ ਵੀ ਮੈਨੂੰ ਐਸਾ ਕੁਝ ਕਹਿੰਦਾ, ਮੈਂ ਸਿਰਫ ਦੋ ਚਾਰ ਸ਼ਬਦ ਹੀ ਉਹਦੇ ਸਾਹਮਣੇ ਰੱਖ ਦਿੰਦਾ, ਬਈ ਇਹੀ ਖੋਲ੍ਹ ਕੇ ਦੱਸ ਦੇ ਤੂੰ ਮੈਨੂੰ, ਅਜੇ ਤੱਕ ਮੈਨੂੰ ਨਹੀਂ ਸਮਝ ਪਈ, ਤੂੰ ਖੋਲ੍ਹ ਕੇ ਦੱਸ ਦੇ। ਫਿਰ ਦੰਗ ਰਹਿ ਜਾਂਦੇ ਨੇ, ਕਹਿੰਦੇ ਨੇ ਇਹੋ ਜਿਹੀਆਂ ਦੀਆਂ ਗੱਲਾਂ ਨੇ, ਅਤੇ ਮੈਂ ਕਿਹਾ ਤੂੰ ਫਿਰ ਕੀ ਸਮਝਿਆ? ਬਿਨਾਂ ਦੇਖੇ ਮਨੁੱਖ ਫੈਸਲਾ ਕਰ ਦਿੰਦਾ, ਬਿਨਾਂ ਪੜਿਆ ਬਿਨਾਂ ਸੋਚਿਆ। ਅਤੇ ਕਮਜ਼ੋਰੀ ਸਾਡੀ ਵੀ, ਅਸੀਂ ਇਸ ਮਹਾਨ ਸਾਗਰ ਨੂੰ ਜਗਤ ਦੇ ਸਾਹਮਣੇ ਨਹੀਂ ਰੱਖ ਸਕੇ, ਨਹੀਂ ਸਕ ਜਿਤਨੇ ਸਾਧਨ ਸਾਡੇ ਕੋਲ ਨੇ ਜਗਤ ਦੇ ਸਾਹਮਣੇ ਰੱਖਣ ਦੇ, ਇਤਨੇ ਸਾਗਰ ਸਾਧਨ ਰੂਹੇ ਜ਼ਮੀਨ ਦੇ 'ਚ ਕਿਸੇ ਕੌਮ ਕੋਲ ਨਹੀਂ ਨੇ। ਅਤੇ ਜਿਤਨੀ ਇਹ ਕੌਮ ਸਾਧਨਾਂ ਦਾ ਦੁਰਉਪਯੋਗ ਜਾਂ ਉਪਯੋਗ ਹੀ ਨਾ ਕਰਨਾ ਇਹ ਕੌਮ ਕਰ ਰਹੀ ਹੈ, ਕੋਈ ਕੌਮ ਨਹੀਂ ਕਰਦੀ। ਇਹ ਤਾਂ ਮੰਨਣਾ ਪੈਣਾ। ਇਸ ਵਾਸਤੇ ਸਿੱਖਾਂ ਦੇ 'ਚੋਂ ਵੀ ਨਾਸਤਕ ਪੈਦਾ ਹੋ ਜਾਣਗੇ, ਕਿੰਤੂ ਪਰੰਤੂ ਕਰਨ ਵਾਲੇ ਗਏ ਹੀ ਨਹੀਂ, ਬਾਣੀ ਦੀ ਤਹਿ ਦੇ 'ਚ ਗਏ ਹੀ ਨਹੀਂ। ਕੁੰਡਲਨੀ ਸੁਰਜੀ, ਭੱਟ ਕਹਿੰਦੇ ਨੇ ਸਾਡੀ ਕੁੰਡਲਨੀ ਜਾਗ ਪਈ, ਸੁਰਜੀ ਜਾਗ ਪਈ। ਪਰਮਾਨੰਦ ਗੁਰੂਮੁਖ ਮਚਾ, ਕਿਵੇਂ ਜਾਗ ਪਈ? ਗੁਰਮੁਖ ਬਣ ਗਏ, ਗੁਰੂ ਦੇ ਸਾਹਮਣੇ ਗਏ, ਗੁਰੂ ਦੇ ਬਚਨ ਦੁਹਰਾਏ, ਗੁਰੂ ਦਾ ਜਪ ਕੀਤਾ, ਕੁੰਡਲਨੀ ਜਾਗ ਪਈ। ਉਹ ਸ਼ਕਤੀ ਕੁੰਡਲ ਮਾਰ ਕੇ ਸੁੱਤੀ ਹੋਈ ਹੈ, ਕੁੰਡਲਨੀ। ਇਸ ਨੂੰ ਕਈਆਂ ਨੇ ਪਿਟੋਰੀ ਦੇ 'ਚ ਪਈ ਹੋਈ ਸੱਪਣੀ ਨਾਲ ਵੀ ਤਸਵੀਰ ਦਿੱਤੀ ਹੈ। ਸਰਪ ਨੇ ਐਵੇਂ ਕੁੰਡਲ ਮਾਰ ਕੇ ਸੱਪਣੀ ਬੈਠੀ ਹੁੰਦੀ ਹੈ, ਸਿਰ ਤੱਲੇ ਡਾ ਕੇ। ਇਹ ਸ਼ਕਤੀ ਕੁੰਡਲ ਮਾਰ ਕੇ ਬੈਠੀ ਹੈ ਔਰ ਮੂੰਹ ਥੱਲੇ, ਪ੍ਰਵਾਹ ਥੱਲੇ। ਇਸ ਵਾਸਤੇ ਕਹਿੰਦੇ ਨੇ ਜੈਸੇ ਜੈਸੇ ਮਨੁੱਖ ਧਨਵਾਨ ਹੁੰਦਾ ਜਾਂਦਾ ਹੈ, ਗੁਸਤਾਖੀ ਮਾਫ, ਉਹਦੀ ਕਾਮ ਵਾਸ਼ਨਾ ਵੱਧਦੀ ਜਾਂਦੀ ਵੱਧਦੀ ਜਾਂਦੀ। ਫਿਰ ਉਹ ਚਾਰ ਚਾਰ ਸੌ ਮਹਾਰਾਣੀਆਂ ਰੱਖ ਲਏਗਾ, फिर वो 600-600 बेगमां रख लेगा। अज मराको दे शहन शाह दियां 1000 बेगमां ने, और दुराचार बलात्कार किसनों कहिंदे ने, पैसे ने इतना काम ही बना दिता। अज संसार विच धन वधे है तो अमेरिका सब तो कामी देश हो गया, ये देश भी होंदा जा रहा है। जैसे जैसे पैसा वधदा जा रहा है, पैसे वालिया के बच्चे खरमस्तियां करन लग पैन, दुनिया भर का अनर्थ करन लग पैना। ये गल वखरे ने कि अपनी ताकत नाल, अपनी समर्था नाल उन्हां दियां खरमस्तियां नूं दबा देंदे ने, छुपा देंदे ने, वरना बड़ा अनर्थ करन लग पैना। ताकत दे वध्या, धन दे वध्या, ये वध जांदा। ये बाहर दी ताकत ते वध गई ते बाहर मुखी मनुख नूं बना दिता। एक परम शक्ति कुंडल मार के अंदर बैठी है, मुखड़ा थले कीता है, उहदे बहाव नूं थले दी तरफ बाहर दियां शक्तियां प्रेरित कर दियां। सता मिल गई है तो कामी दुराचारी हो ही जाएगा। बड़ा धन मिल गया, साजो समान मिल गया, केवल धन वधदा जा रहा है, तो मैं कहां कामनावां वधदियां जाणगियां, वासना वधदी जाएगी। अगर मन जप रसना ने करना है तो मन ने सुनना है, गावीए सुनिए मन रखिए। जैसे मूलाधार चक्र नो विन के वो सुरत उच्ची उठी, वो शक्ति उच्ची उठी, ऐसे मनुख दा वासना दा जगत समाप्त हो जाता है। ऐसे मनुख वरना नहीं होवेगा, मरदे दम तक वासना रहेगी, शरीर बुढ़ा हो जाएगा, वासना सदा जवान रहती है और फिर अगला जन्म करा देती है। अगों मां बाप दी वासना ते उस मरे हुए दी वासना, तिन्ना दा संगम होके फिर जन्म हो जाता है। शरीर बुढ़ा होंदा है, वासना नहीं बुढ़ी होंदी, शरीर मरदा है, वासना नहीं मरदी। ते जे शरीर दे मरण वाली वासना मर गई फिर ते जीवन मुक्त हो गए, चले गए परमात्मा दे देश, गल खत्म, नहीं मरती, एकाग्रता बख्शने। वासना दा जगत खत्म हो गया, क्यों? सुरत उच्ची उठ गई है, मूलाधार तो उच्ची उठ गई है। ये 6 चक्र अंदर मनते ने, फिर इन्हां 6 चक्रां नूं जो विन के उपर उठ जाता है, सहस्त्रधार हजारां पंखड़िया वाला कमल, फिर उसके रस का, उसके स्वप्न का, उसकी महक का वह आनंद माणदा, फिर प्रभु की देश देश वस जाता है। अगर जप जारी है, जारी है। दूजा चक्कर है सब दिष्टान, इनू विन के जब सुरत उपर उठ गई, कुंडलनी उपर उठ गई, मन उपर उठ गया, सुरत उपची हो गई, ऐसे मनुख दे अंदर मौत का भय समाप्त हो जाता है। मौत का भय नहीं रहता, नहीं रहता। ऐसा मनुख किसी कीमत पे भी मौत तो नहीं डरेगा, उन्हें एक समझ आ जाती है, समा अस्थान ते कारण ये तिन्ने इकट्ठे ना होवन, मौत नहीं आउंदी, नहीं आउंदी। ते मरना वो कबूल कर लैंदा है, मरना वो मन लैंदा है, होना है, होना है, इसने होना है। पर सिर्फ वासना दा जगत खत्म होया है, सिर्फ मौत दा भय खत्म होया है, परम आनंद, परम रस, परम महक, परम सुहप्पण अजे नहीं प्रगट होया, अजे नहीं प्रगट होया। मैं छेती छेती व्याख्या कर रहा, जप जा रही है, वाहेगुरु वाहेगुरु दा जप जा रही है, इसे ही जप नाल सुरत उच्ची उठेगी, और कोई साधन नहीं है। इस वास्ते महाराज कहिंदे जो जप नहीं करदा ते बाकी सब कुछ कर रहा है, जपो तो एको नामा अवर निराफल कामा, जप तो बिना सारे कम निष्फल समझ ले, लाड़े तो बिना बरात की मैंने रख दी है, की मैंने रख दी है, जप नाल ही सफलता है। पहली बाणी का नाम जप है, दसम ग्रंथ की पहली बाणी का नाम जप है, जप की सारी महिमा बयान है। ਅਤੇ ਚਲੋ ਬਾਬਾ ਜੀ ਕੋਲ ਇਹ ਪੁੱਛ ਲਈ ਕਿਵੇਂ ਜਪ ਕਰੀਏ, ਤਾਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਰਸਨਾ ਨਾਮ ਜਪੋ ਤਬ ਮਥੀਏ ਇਨ ਵਿਦ ਅੰਮ੍ਰਿਤ ਪਾਓ। 8-10 ਦੇ ਕਰੀਬ ਪ੍ਰਚਾਰਕ ਵਿਚਾਰਕ ਜੋ ਆਪਣੇ ਆਪ ਨੂੰ ਕਹਿੰਦੇ ਨੇ ਬੜਾ ਦਾਰਸ਼ਨਿਕ ਕਹਿੰਦੇ ਨੇ, ਇਹੀ ਪ੍ਰਚਾਰ ਕਰ ਰਹੇ ਤੋਤੇ ਦੀ ਤਰ੍ਹਾਂ ਰੱਟ ਕੇ ਵਾਹਿਗੁਰੂ ਵਾਹਿਗੁਰੂ, ਇਹਦੇ ਨਾਲ ਕੀ ਹੋਣਾ, ਇਹ ਨਾ ਕਰੋ, ਛੁਡਾ ਰਹੇ ਨੇ। ਕਲਕੱਤੇ 'ਚ ਦੇਖ ਕੇ ਮੈਂ ਦੰਗ ਰਹਿ ਗਿਆ, ਨਿਊਯਾਰਕ ਦੇ 'ਚ ਮੈਂ ਦੇਖ ਕੇ ਦੰਗ ਰਹਿ ਗਿਆ, ਔਰ ਜਿਹੜੇ ਜਿਹੜੇ ਆਪਣੇ ਆਪ ਨੂੰ ਬੁੱਧੀਜੀਵੀ ਕਹਿੰਦੇ ਪਏ ਨੇ ਉਹ ਵੀ ਇਹੀ ਕਹਿ ਰਹੇ ਨੇ, ਜਪ ਤੋਂ ਹੀਣਾ ਮਨੁੱਖ ਤਾਂ ਫਿਰ ਪਸ਼ੂ ਸਮਾਨ ਹੀ ਰਹਿ ਜਾਏਗਾ। ਜਪ ਨਹੀਂ ਤਾਂ ਇਸ ਦੇ ਅੰਦਰ ਸ਼ਕਤੀਆਂ ਜਗਾਉਣੀਆਂ ਨੇ, ਜਪ ਨਹੀਂ ਤਾਂ ਇਸ ਨੂੰ ਮਹਾਨ ਬਣਾਉਣਾ, ਅਤੇ ਜਪ ਹੀ ਕੱਢ ਦਿੱਤਾ ਤਾਂ ਫਿਰ ਰਹਿ ਕੀ ਗਿਆ। ਇਹ ਤਾਂ ਕੌਮ ਦੀ ਜਿੰਦ ਜਾਨ ਹੀ ਕੱਢ ਰਹੇ ਨੇ, ਇਹ ਤਾਂ ਸਿੱਖੀ ਦੀ ਜਿੰਦ ਜਾਨ ਕੱਢ ਰਹੇ ਨੇ। ਕੌਮ ਨੂੰ ਸੁਚੇਤ ਹੋਣਾ ਚਾਹੀਦਾ, ਸਾਵਧਾਨ ਹੋਣਾ ਚਾਹੀਦਾ। ਜਪ ਦੀ ਗੱਲ ਸਭ ਤੋਂ ਪਹਿਲੇ, ਔਰ ਮੈਂ ਫਿਰ ਦੁਹਰਾ ਦਿਆਂ, ਬਾਣੀ ਦੇ ਜਪ ਨਾਲ ਜੋ ਜੁੜਿਆ ਹੋਇਆ, ਦੁਨੀਆ ਦੀ ਕੋਈ ਤਾਕਤ ਉਸਦੇ ਬਾਣੇ ਨੂੰ ਉਤਾਰ ਨਹੀਂ ਸਕਦੀ। ਗੁਰੂ ਗ੍ਰੰਥ ਸਾਹਿਬ ਨਾਲ ਜੋ ਜੁੜਿਆ ਹੋਇਆ, ਕਦੀ ਉਹ ਪੰਥ ਦੇ ਟੁਕੜੇ ਨਹੀਂ ਕਰੇਗਾ, ਕਦੀ ਪੰਥ ਤੋਂ ਨਿਕੜੇਗਾ ਵੀ ਨਹੀਂ, ਨਾਲ ਚੱਲੇਗਾ, ਨਾਲ ਚੱਲੇਗਾ। ਪਰ ਬਦਕਿਸਮਤੀ ਹੈ, ਗੁਰੂ ਗ੍ਰੰਥ ਦੀ ਮਹਾਨਤਾ ਦੀ ਵੀ ਉਹੀ ਗੱਲ ਕਰਦੇ ਨੇ ਕਿ ਉਹ ਗੁਰੂ ਗ੍ਰੰਥ ਨਾਲ ਜੁੜੇ ਨਹੀਂ। ਕਈ ਦਫ਼ਾ ਬਾਣੀ ਦੀ ਵੀ ਗੱਲ ਉਹੀ ਕਰਦੇ ਨੇ ਜਿਨ੍ਹਾਂ ਦਾ ਬਾਣੀ ਦੇ ਨਾਲ ਦੂਰ ਦਾ ਵੀ ਕੋਈ ਵਾਸਤਾ ਨਹੀਂ। ਜਪ ਜਾਰੀ ਹੈ, ਸੁਰਤ ਹੋਰ ਉੱਪਰ ਉੱਠੀ ਹੈ। ਤੀਜਾ ਚੱਕਰ ਹੈ ਮਣੀਪੁਰ, ਉਸ ਚੱਕਰ ਨੂੰ ਵਿੰਨ ਕੇ ਇਹ ਜਦ ਕੁੰਡਲਨੀ, ਇਹ ਜਦ ਸ਼ਕਤੀ ਉੱਪਰ ਉੱਠਦੀ ਹੈ, ਵਿਚਾਰਾਂ ਦਾ ਵਿਅਰਥ ਦੇ ਫੁਰਨਿਆਂ ਦਾ ਜਗਤ ਸਮਾਪਤ ਹੋ ਜਾਂਦਾ। ਐਸਾ ਮਨੁੱਖ ਜਦ ਸਤਸੰਗ ਦੇ 'ਚ ਬੈਠਾ ਹੈ, ਕੀਰਤਨ ਸੁਣ ਰਿਹਾ, ਤਾਂ ਕੀਰਤਨ ਹੀ ਸੁਣ ਰਿਹਾ, ਵਿਅਰਥ ਦੇ ਫੁਰਨੇ ਨਹੀਂ। ਐਸਾ ਮਨੁੱਖ ਜਦ ਪਾਠ ਕਰ ਰਿਹਾ, ਤਾਂ ਪਾਠ ਹੀ ਕਰ ਰਿਹਾ, ਵਿਅਰਥ ਦੇ ਫੁਰਨੇ ਨਹੀਂ। ਐਸਾ ਮਨੁੱਖ ਜਦ ਕੀਰਤਨ ਕਰ ਰਿਹਾ, ਤਾਂ ਕੀਰਤਨ ਹੀ ਕਰ ਰਿਹਾ, ਉਹਦੇ ਅੰਦਰ ਕੀਰਤਨ ਦੀ ਹੀ ਵਿਚਾਰਧਾਰਾ ਚੱਲੇਗੀ, ਵਿਅਰਥ ਦੇ ਫੁਰਨੇ ਨਹੀਂ। ਲੇਕਿਨ ਹਰ ਵਕਤ ਦੋ ਦੋ ਕੰਮ ਮਨੁੱਖ ਕਰਦਾ ਪਿਆ ਹੁੰਦਾ, ਪਾਠ ਵੀ ਕਰਦਾ ਪਿਆ ਹੁੰਦਾ, ਅੰਦਰ ਵਿਅਰਥ ਦੇ ਫੁਰਨੇ ਵੀ ਚੱਲਦੇ। ਸੁਰਤ ਹੋਰ ਉੱਪਰ ਉੱਠੀ ਹੈ, ਮਣੀਪੁਰ ਚੱਕਰ ਨੂੰ ਵਿੰਨ ਕੇ ਉੱਪਰ ਉੱਠੀ ਹੈ, ਵਿਅਰਥ ਦੇ ਫੁਰਨਿਆਂ ਦਾ ਜਗਤ ਸਮਾਪਤ ਹੋ ਗਿਆ। ਵਿਅਰਥ ਦੇ ਫੁਰਨੇ ਉਸਦੇ ਅੰਦਰ ਨਹੀਂ ਰਹਿੰਦੇ, ਜਾਇਜ਼ ਫੁਰਨੇ, ਜਾਇਜ਼ ਵਿਚਾਰਧਾਰਾ 'ਤੇ ਚੱਲਦੀ ਹੈ ਜਿਹਦੀ ਲੋੜ ਹੈ, ਵਿਅਰਥ ਨਹੀਂ, ਫਿਜ਼ੂਲ ਨਹੀਂ। ਜਿਵੇਂ ਸੜਕ ਦੇ ਉੱਤੇ ਬਹੁਤ ਸਾਰੇ ਬੰਦੇ ਜਾ ਰਹੇ ਨੇ, ਬਹੁਤ ਸਾਰੇ, ਭਈ ਕਈ ਦਫ਼ਾ ਅਸੀਂ ਉਸਦੇ ਨਾਲ ਚੱਲ ਪੈਂਦੇ ਹਾਂ ਜੋ ਸਾਡਾ ਪਿਆਰਾ ਹੈ, ਜੋ ਸਾਡਾ ਆਪਣਾ ਹੈ, ਉਸ ਨਾਲ ਚੱਲ ਪੈਂਦੇ ਹਾਂ। ਹੋਰ ਵੀ ਹਜ਼ਾਰਾਂ ਲੰਘਦੇ ਪੈ ਲੰਘਣ ਪਏ, ਦੇਖ ਹੀ ਜਾਂਦੇ ਆ, ਦੇਖ ਹੀ ਜਾਂਦੇ, ਹਜ਼ਾਰਾਂ ਤਰ੍ਹਾਂ ਦੇ ਵਿਚਾਰ ਮਨੁੱਖ ਦੇ ਅੰਦਰ ਚੱਲਦੇ ਨੇ, ਔਰ ਹਰ ਵਕਤ ਇਸ ਸੜਕ 'ਤੇ ਭੀੜ ਰਹਿੰਦੀ ਹੈ। ਸਿਆਣਾ ਮਨੁੱਖ, ਸੁਚੇਤ ਮਨੁੱਖ ਜੋ ਮਣੀਪੁਰ ਨੂੰ ਵਿੱਚ ਕੇ ਉੱਪਰ ਉੱਠਿਆ ਹੈ, ਉਹ ਉਸੇ ਵਿਚਾਰ ਨਾਲ ਚੱਲਦਾ ਹੈ ਜਿਹੜਾ ਨਿਰੰਕਾਰ ਤੱਕ ਪਹੁੰਚਾਵੇ, ਬਾਕੀ ਨਾਲ ਨਹੀਂ ਚੱਲਦਾ। ਬਾਕੀ ਵਿਚਾਰਾਂ ਨੂੰ ਕਹਿੰਦਾ ਜਾਓ ਤੁਸੀਂ ਲੰਘੋ, ਮੈਂ ਤੁਹਾਨੂੰ ਦੇਖਣ ਵਾਲਾ, ਤੁਹਾਡੇ ਨਾਲ ਨਹੀਂ ਚੱਲਾਂ। ਮਨੁੱਖ ਵਿਚਾਰਾਂ ਦੇ ਨਾਲ ਚੱਲਦੇ ਨੇ, ਪਾਠ 'ਤੇ ਰਹਿ ਜਾਂਦਾ। ਮਨੁੱਖ ਫੁਰਨਿਆਂ ਦੇ ਨਾਲ ਚੱਲਦੇ ਨੇ, ਕੌਣ ਕੀਰਤਨ ਸੁਣੇ, ਹੁਣ ਮੁਹਰਨਿਆਂ ਦੇ ਨਾਲ ਬੜੀ ਦੂਰ ਚਲੇ ਜਾਂਦੇ ਨੇ, ਬੈਠੇ ਭਾਵੇਂ ਸਤਸੰਗ ਦੇ 'ਚ ਆਉਂਦੇ ਨੇ, ਬੜੀ ਦੂਰ ਚਲੇ ਜਾਂਦੇ, ਕੌਣ ਸੁਣੇ ਕੀਰਤਨ ਕਥਾ। ਐਸਾ ਮਨੁੱਖ ਉਸ ਵਿਚਾਰ ਨਾਲ ਚੱਲਦਾ ਜੋ ਨਿਰੰਕਾਰ ਦੇ ਦੇਸ਼ ਦੀ ਤਰਫ ਲੈ ਜਾਂਦਾ। ਬਾਕੀ ਵਿਚਾਰਾਂ ਨੂੰ ਦੇਖਣ ਵਾਲਾ ਉਹ ਬਣ ਜਾਂਦਾ, ਵਿਚਾਰਾਂ ਦੇ ਨਾਲ ਨਹੀਂ ਚੱਲਦਾ, ਫੁਰਨਿਆਂ ਦੇ ਨਾਲ ਨਹੀਂ ਚੱਲਦਾ, ਵਿਅਰਥ ਦੇ ਖਿਆਲਾਂ ਦੇ ਨਾਲ ਨਹੀਂ ਚੱਲਦਾ। ਇਹ ਉਸ ਮਨੁੱਖ ਦੀ ਅਵਸਥਾ ਹੈ ਜਿਸਨੇ ਤੀਜੇ ਚੱਕਰ ਨੂੰ ਵਿੰਨ ਕੇ ਬੁਲੰਦੀ ਹਾਸਿਲ ਕਰ ਲਈ ਹੈ। ਇਸੇ ਨੂੰ ਕਹਿੰਦੇ ਨੇ ਇਹ ਤਾਂ ਹੁਣ ਉੱਚਾ ਮਨੁੱਖ ਹੈ, ਉੱਚਾ ਸਰੀਰ ਕਰਕੇ ਨਹੀਂ ਸੁਰਤ ਕਰਕੇ, ਉੱਚਾ ਤਨ ਕਰਕੇ ਨਹੀਂ ਸਮਝ ਕਰਕੇ, ਉੱਚਾ ਧਨ ਕਰਕੇ ਵੀ ਨਹੀਂ, ਰੁਤਬੇ ਕਰਕੇ ਵੀ ਨਹੀਂ, ਆਤਮਕ ਆਨੰਦ ਕਰਕੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਸੇ ਜ਼ਮਾਨੇ 'ਚ ਮਨੁੱਖ ਦੀ ਉਚਤਾਈ ਨਾਪੀ ਜਾਂਦੀ ਸੀ ਕਿ ਇਹਦੇ 'ਚ ਦਇਆ ਕਿਤਨੀ ਹੈ, ਗਿਆਨ ਕਿਤਨਾ ਹੈ, ਇਹ ਸਮਦ੍ਰਿਸ਼ਟ ਕਿਤਨਾ ਹੈ, ਇਹ ਪ੍ਰੇਮ ਦਾ ਸਾਗਰ ਕਿਤਨਾ ਹੈ। ਇਹ ਨਾਪ ਤੋਲ ਹੁੰਦੇ ਸਨ ਮਨੁੱਖ ਨੂੰ ਮਹਾਨ ਮੰਨਣ ਦੇ। ਇਹ ਪੈਮਾਨੇ ਅੱਜ ਨਹੀਂ ਰਹੇ। ਅੱਜ ਪੈਮਾਨੇ ਕੀ ਨੇ? ਇਹਦੇ ਕੋਲ ਧਨ ਕਿਤਨਾ ਹੈ, ਇਹਦੇ ਕੋਲ ਸੰਪਦਾ ਕਿਤਨੀ ਹੈ, ਇਹਦੇ ਕੋਲ ਰੁਤਬਾ ਕਿਤਨਾ ਹੈ, ਅੱਜ ਇਹ ਪੈਮਾਨੇ ਨੇ। ਸੰਤਾਂ ਨੂੰ ਵੀ ਜਦ ਕਤਾਰਾਂ 'ਚ ਬਿਠਾਇਆ ਜਾਂਦਾ ਤਾਂ ਕਹਿੰਦੇ ਨੇ ਵੱਡਾ ਸੰਤ ਛੋਟਾ ਸੰਤ। ਹੁਣ ਵੱਡਾ ਸੰਤ ਛੋਟਾ ਸੰਤ ਕਿਸ ਢੰਗ ਨਾਲ ਨਾਪਿਆ? ਇਹਦਾ ਡੇਰਾ ਵੱਡਾ ਹੈ, ਇਹਦੀ ਧਨ ਸੰਪਦਾ ਜ਼ਿਆਦਾ ਹੈ, ਇਹਦੇ ਚੇਲੇ ਚਾਂਟੇ ਜ਼ਿਆਦਾ ਨੇ, ਇਹ ਤਾਂ ਵਡਿਆਈ। ਪੈਮਾਨੇ ਜੇ ਜਿਹਨਾਂ ਨਾਲ ਅਸੀਂ ਸੰਸਾਰੀ ਮਨੁੱਖ ਨੂੰ ਨਾਪਦੇ ਹਾਂ, ਉਹਨਾਂ ਹੀ ਪੈਮਾਨਿਆਂ ਨਾਲ ਅਸੀਂ ਸੰਤ ਨੂੰ ਨਾਪਦੇ ਹਾਂ। ਤਾਂ ਪ੍ਰਭਾਵਿਤ ਅਸੀਂ ਧਨ ਤੋਂ ਹਾਂ, ਕੋਈ ਸੰਤ ਤੋਂ ਨਹੀਂ ਹਾਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਪ੍ਰਭਾਵਿਤ ਉਸਦੇ ਡੇਰੇ ਤੋਂ ਹਾਂ, ਉਹਦੀਆਂ ਕਾਰਾਂ ਤੋਂ ਹਾਂ, ਉਹਦੇ ਚੇਲੇ ਚਾਂਟਿਆਂ ਤੋਂ ਹਾਂ, ਉਹਦੀ ਭੀੜ ਤੋਂ ਹਾਂ, ਸੰਤ ਤੋਂ ਪ੍ਰਭਾਵਿਤ ਨਹੀਂ ਹਾਂ। ਖੈਰ, ਜਪ ਜਾਰੀ ਹੈ, ਸੁਰਤ ਹੋਰ ਉੱਪਰ ਉੱਠੀ, ਚੌਥਾ ਚੱਕਰ ਹੈ ਅਨਾਹਤ। ਬੜੇ ਧਿਆਨ ਨਾਲ ਸੁਣਨਾ, ਇਸ ਨੂੰ ਵਿਣ ਕੇ ਜੈਸੇ ਸੁਰਤ ਉੱਪਰ ਉੱਠਦੀ ਹੈ, ਕੁੰਡਲਨੀ ਉੱਪਰ ਉੱਠਦੀ ਹੈ, ਐਸਾ ਮਨੁੱਖ ਅਨਾਹਦ ਨਾਦ ਸੁਣਦਾ, ਪਰਮਾਤਮਾ ਦਾ ਬੋਲ ਸੁਣਦਾ ਜੋ ਬ੍ਰਹਿਮੰਡ ਵਿੱਚ ਵਿਆਪਕ ਹੈ। ਉਸ ਅਨਾਹਦ ਵਿੱਚ ਸਾਰੇ ਸਾਜ਼ਾਂ ਦੀ ਆਵਾਜ਼ ਆਉਂਦੀ ਹੈ, ਉਸ ਸਾਜ਼ਾਂ ਦੀ ਆਵਾਜ਼ ਦੇ ਨਾਲ ਗੀਤ ਆਉਂਦਾ, ਸੰਗੀਤ ਆਉਂਦਾ, ਬ੍ਰਹਿਮੰਡ ਵਿੱਚ ਵਿਆਪਕ ਹੈ। ਸਾਰਾ ਖੁਲਾਸਾ ਇਸ ਸ਼ਬਦ ਵਿੱਚ ਹੈ। ਮੈਂ ਫਿਰ ਅਰਜ਼ ਕਰਾਂ, ਗੋਜ ਕਥਾ ਹੈ, ਗੋਜ ਕਥਾ ਹੈ। ਐਸਾ ਮਨੁੱਖ ਸਿੱਧਾ ਪਰਮਾਤਮਾ ਨੂੰ ਸੁਣ ਰਿਹਾ, ਅਜੇ ਵੇਖਿਆ ਤਾਂ ਨਹੀਂ, ਸੁਣ ਰਿਹਾ। ਜਿਵੇਂ ਵਿਚਕਾਰ ਦੀਵਾਰ ਹੋਵੇ ਅਤੇ ਮੈਂ ਉੱਚੀ ਉੱਚੀ ਬੋਲਾਂ ਤਾਂ ਦੀਵਾਰ ਦੇ ਪਾਰ ਖੜ੍ਹਾ ਮਨੁੱਖ ਵੀ ਮੈਨੂੰ ਸੁਣ ਲੈਂਦਾ, ਮੈਨੂੰ ਭਾਵੇਂ ਦੇਖ ਤਾਂ ਨਹੀਂ ਲੈਂਦਾ, ਨਹੀਂ ਸਕਦਾ, ਦੀਵਾਰ ਹੈ ਪਰ ਸੁਣ ਲਿਆ, ਆਵਾਜ਼ ਚਲੀ ਗਈ ਹੈ। ਐਸੇ ਮਨੁੱਖ ਨੇ ਅਜੇ ਪ੍ਰਭੂ ਦੀ ਝਲਕ ਤਾਂ ਨਹੀਂ ਵੇਖੀ, ਪ੍ਰਕਾਸ਼ ਤਾਂ ਨਹੀਂ ਵੇਖਿਆ, ਅਨਾਹਦ ਨਾਦ ਸੁਣ ਰਿਹਾ ਜੋ ਬੜਾ ਰਸਦਾਇਕ ਹੈ, ਆਨੰਦਦਾਇਕ ਹੈ। ਇਹ ਸਮਝ ਲਓ, ਇਹਨੇ ਚੌਥਾ ਚੱਕਰ ਅਨਾਹਦ ਵਿੰਨ ਕੇ ਇਸ ਤੋਂ ਉੱਪਰ ਉੱਠਿਆ। ਇਹ ਵੀ ਮੈਂ ਛੋਟੇ ਛੋਟੇ ਰੂਪ ਵਿੱਚ ਵਿਆਖਿਆ ਕਰ ਰਿਹਾ, ਇੱਕ ਇੱਕ ਚੱਕਰ ਇੱਕ ਇੱਕ ਹਫ਼ਤੇ ਦਾ ਸਮਾਂ ਮੰਗਦਾ। ਇੰਗਲੈਂਡ ਦੇ 'ਚ ਇੱਕ ਦਫ਼ਾ ਮੈਂ ਇੰਨਾ ਲਾਇਆ ਸੀ, ਮੈਂ ਇਹਨਾਂ ਸੱਤ ਚੱਕਰਾਂ ਦੇ ਉੱਤੇ, ਉਹ ਵੀ ਕਿਸੇ ਦੀ ਤਰਕ ਸੀ, ਇੱਕ ਰਾਧਾ ਸਵਾਮੀ ਦੀ ਤਰਕ ਸੀ ਅਤੇ ਦੋ ਚਾਰਾਂ ਦੀ ਹੋਰ ਤਰਕ ਸੀ, ਇਹਨਾਂ ਸਿੱਖਾਂ ਨੂੰ ਕੀ ਪਤਾ ਹੈ। ਇਹ ਕਹਿ ਕੇ ਜਦ ਜਾਣ ਲੱਗਾ ਤਾਂ ਮੈਂ ਕਿਹਾ, ਮਿੱਤਰਾ ਤੂੰ ਬੈਠ, ਅੱਜ ਇਹਨਾਂ ਚੱਕਰਾਂ ਦੀ ਗੱਲ ਕਰਾਂਗੇ ਭੱਟਾਂ ਦੇ ਸਵੱਈਏ ਦੇ ਆਧਾਰ 'ਤੇ। ਕਹਿਣ ਲੱਗੇ, ਇਹ ਵੀ ਗੋਜ ਕਥਾ, ਸਹਿਜ ਕਥਾ ਗੁਰੂ ਗ੍ਰੰਥ ਸਾਹਿਬ ਦੇ 'ਚ ਹੈ, ਅਤੇ ਮੈਂ ਕਿਹਾ ਕਮ ਸੇ ਕਮ ਕੁਝ ਦੇਖ ਕੇ ਲਿਆ ਕਰੋ, ਫਿਰ ਤਰਕ ਕਰਿਆ। ਪਰ ਕੀਤਾ ਕੀ ਜਾਏ, ਡਿੰਬ ਅਤੇ ਪਖੰਡ ਇਤਨਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਤੋੜਨ ਵਾਲੇ ਜਿਤਨੇ ਪੰਜਾਬ ਦੇ 'ਚ ਨੇ, ਜੋੜਨ ਵਾਲੇ ਕੋਈ, ਤੋੜਨ ਵਾਲੇ ਬਹੁਤ। ਦੇਵ ਜੀ ਮਹਾਰਾਜ ਕਹਿੰਦੇ, ਇਹ ਜਿਹੜੀ ਗੂੜੀ ਕਥਾ, ਇਹ ਜਿਹੜੀ ਗੋਜ ਕਥਾ ਹੈ, ਅਸੀਂ ਗੁਰੂ ਤੋਂ ਜਾਣੀ ਹੈ, ਸਮਝੀਏ। ਹਾਂਜੀ, ਉਹ ਜੋ ਹਰੀ ਦੇ ਬੋਲ ਨੇ, ਉਹ ਜੋ ਹਰੀ ਦੇ ਬਾਣ ਜੋ ਹੈ ਬਚਨ ਨੇ, ਜੋ ਸੁਣੇ ਨੇ, ਉਹੀ ਮੈਂ ਜਗਤ ਨੂੰ ਸੁਣਾ ਰਿਹਾ, ਉਹੀ ਜਗਤ ਦੇ ਸਾਹਮਣੇ ਜੋ ਹੈ ਰੱਖ ਰਿਹਾ। ਸਤਿਗੁਰੂ ਦੇਵ ਜੀ ਮਹਾਰਾਜ, ਇਸ ਗੋਜ ਕਥਾ ਦਾ ਮੁੱਖ ਭਾਵ ਜਿਹੜਾ ਹੈ, ਇਹ ਤਾਂ ਉਹ ਜਾਣਨ ਜੋ ਇਸ ਅਵਸਥਾ ਤੱਕ ਪਹੁੰਚੇ ਨੇ। ਲੇਕਿਨ ਇਤਨਾ ਮੈਂ ਅਰਜ਼ ਕਰਾਂ, ਦੁੱਖ ਨੂੰ ਪ੍ਰਗਟ ਕੀਤਾ ਜਾਂਦਾ, ਦੁੱਖ ਅੰਧੇਰਾ ਹੈ, ਸੁੱਖ ਨੂੰ ਪ੍ਰਗਟ ਕੀਤਾ ਜਾਂਦਾ ਰੋਸ਼ਨੀ ਹੈ, ਚਾਨਣਾ ਹੈ, ਚਾਂਦਨਾ, ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ, ਚਾਨਣਾ ਹੈ, ਰੱਬ ਚਾਨਣਾ ਹੈ, ਪਰਮਾਤਮਾ ਚਾਨਣਾ ਹੈ। ਇਸ ਵਾਸਤੇ ਤਮਾਮ ਖੁਸ਼ੀ ਭਰੇ ਤਿਉਹਾਰ ਚਾਨਣੇ ਨਾਲ ਸੰਬੰਧਿਤ ਕੀਤੇ ਗਏ। ਅੱਜ ਦਾ ਇਹ ਤਿਉਹਾਰ ਜਿੱਥੇ ਜੈਨ ਬੌਧ ਸਨਾਤਨ ਧਰਮ ਦੇ ਇਤਿਹਾਸਾਂ ਨਾਲ ਜੁੜਿਆ ਹੋਇਆ, ਸਾਡੇ ਵੀ ਇਤਿਹਾਸ ਨਾਲ ਜੁੜਿਆ ਹੋਇਆ। ਛੇਵੇਂ ਪਾਤਸ਼ਾਹ ਬੰਦੀ ਛੋੜ ਦਾਤਾ, ਅੱਜ ਦੇ ਦਿਨ ਦਰਬਾਰ ਸਾਹਿਬ ਦੇ ਚ ਆਏ ਤੇ ਖੁਸ਼ੀ ਦੇ ਚ ਚਿਰਾਗਾਂ ਕੀਤਾ ਗਿਆ, ਦੀਵਾਲੀ ਕੀਤੀ ਗਈ। ਇਸੀ ਤਰੀਕੇ ਦੇ ਨਾਲ ਅਨੇਕਾਂ ਤਰ੍ਹਾਂ ਦੀਆਂ ਇਤਿਹਾਸਕ ਘਟਨਾਵਾਂ ਜੁੜੀਆਂ ਹੋਈਆਂ ਨੇ। ਸਾਰੇ ਦੇਸ਼ ਦੇ ਚ ਮਸ਼ਹੂਰ ਹੈ, ਅੰਮ੍ਰਿਤਸਰ ਦੀ ਦੀਵਾਲੀ ਵਰਗੀ ਕਿਸੇ ਸ਼ਹਿਰ ਦੇ ਚ ਦੀਵਾਲੀ ਨਹੀਂ ਹੈ, ਇੱਥੇ ਹੀ ਹੈ। ਇਹ ਮਹਾਨ ਦਰ, ਇਹ ਮਹਾਨ ਘਰ, ਇਸਦੀ ਥੋੜ੍ਹੀ ਬਹੁਤ ਸੋਚ ਮੈਂ ਆਪ ਜੀ ਦੇ ਸਾਹਮਣੇ ਰੱਖੀ ਹੈ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ, ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ।